ਵਾਹਿਗੁਰੂ ਸਾਹਿਬ ਜੀਓ, ਭੈਰੋਂ ਬਾਣੀ ਨਾਮ ਦਿਓ ਜੀਓ ਕੀ। ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ, ਰੇ ਜਿਹਵਾ ਕਰੋਂ ਸਤਖੰਡ, ਜਾਮ ਨਾ ਉਚਰਸ ਸ੍ਰੀ ਗੋਬਿੰਦ। ਰੰਗੀਲੇ ਜਿਹਵਾ ਹਰ ਕੈ ਨਾਏ, ਸੁਰੰਗ ਰੰਗੀਲੇ ਹਰ ਹਰ ਧਿਆਏ, ਰੇ ਜਿਹਵਾ ਕਰੋਂ ਸਤਖੰਡ, ਜਾਮ ਨਾ ਉਚਰਸ ਸ੍ਰੀ ਗੋਬਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹਾਂ ਦੇ ਸਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਸਦਕਾ ਚੱਲ ਰਹੀ ਲੜੀਵਾਰ ਵਿਚਾਰ ਜੋ ਅੰਗ 1163 ਉਪਰ ਭਗਤ ਨਾਮਦੇਵ ਜੀ ਦੇ ਸ਼ਬਦ ਅੱਜ ਦੇ ਵਿਚਾਰ ਅਧੀਨ ਹਨ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜੋ ਅਰਥ ਖਾਲਸੇ ਪੰਥ ਦੀ ਝੋਲੀ ਵਿਚ ਪਾਏ, ਸੋ ਸਤਿਗੁਰੂ ਜੀ ਦੇ ਚਰਨਾਂ ਵਿਚ ਬੇਨਤੀ ਹੈ, ਆਪ ਜੀ ਸਿਰ ਤੇ ਹੱਥ ਰੱਖੋ, ਕਾਰਜ ਕਰਾਓ। ਭੈਰੋਂ ਰਾਗ ਵਿਚ ਭਗਤ ਨਾਮਦੇਵ ਜੀ ਦੀ ਪਹਿਲੇ ਘਰ ਦੀ ਬਾਣੀ ਹੈ, ਮੰਗਲਾ ਚਰਨ ਵਿਚ ਅਕਾਲ ਪੁਰਖ ਦੀ ਏਕਤਵ ਸ਼ਕਤੀ ਜੋ ਇਕ ਸਰਬ ਪ੍ਰਕਾਸ਼ਕ ਧੁਨੀ ਸਰੂਪ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਭਗਤ ਜੀ ਫਰਮਾਨ ਕਰਦੇ ਹਨ, ਰੇ ਜਿਹਵਾ ਕਰੋ ਸਤਖੰਡ, ਹੇ ਜਿਹਵਾ ਤੇਰੇ ਮੈਂ ਸੌ ਸਤ ਮੈਨੇ ਸੌ, ਸੌ ਟੁਕੜੇ ਖੰਡ ਮੈਨੇ ਟੁਕੜੇ ਕਰਦਿਆਂ ਕਿਉਂ, ਕੀ ਕਾਰਨ? ਕਹਿੰਦੇ ਜਾਮ ਨਾ ਉਚਰਸ ਸ੍ਰੀ ਗੋਬਿੰਦ, ਜੇ ਤੂੰ ਸ੍ਰੀ ਗੋਬਿੰਦ ਜੀ ਦਾ ਨਾਮ ਨਹੀਂ ਉਚਾਰਦੀ, ਜੇ ਤੂੰ ਨਾਮ ਨਹੀਂ ਜਪਦੀ, ਤੇਰੇ ਸੌ ਟੁਕੜੇ ਕਰਦਿਆਂ। ਰੰਗੀਲੇ ਜਿਹਵਾ ਹਰ ਕੈ ਨਾਏ, ਇਸ ਕਰਕੇ ਹੇ ਭਾਈ ਇਹ ਮਨੁੱਖਾ ਜਨਮ ਦਾ ਲਾਹਾ ਹੈ, ਇਸ ਜੀਭਾ ਨੂੰ ਵਾਹਿਗੁਰੂ ਦੇ ਨਾਮ ਦੇ ਵਿਚ ਰੰਗ ਲੈਣਾ ਚਾਹੀਦਾ ਹੈ। ਸੁਰੰਗ ਰੰਗੀਲੇ ਹਰ ਹਰ ਧਿਆਏ ਰਹਾਉ, ਔਰ ਹਰੀ ਦਾ ਨਾਮ ਧਿਆ ਕੇ ਸੋਹਣੇ ਰੰਗ ਦੇ ਵਿਚ ਜੀਵਨ ਨੂੰ ਸੋਹਣੇ ਪਿਆਰ ਦੇ ਵਿਚ ਸੱਚੇ ਪਾਤਸ਼ਾਹ ਜੀ ਦੇ ਪਿਆਰ ਦੇ ਵਿਚ ਰੰਗਣਾ ਚਾਹੀਦਾ। ਵਿਸ਼ਰਾਮ ਦੇ ਕੇ ਕਹਿੰਦੇ ਹਨ, ਮਿਥਿਆ ਜਿਹਵਾ ਅਵਰੇ ਕਾਮ, ਹੇ ਜਿਹਵਾ ਤੂੰ ਸਾਰਾ ਦਿਨ ਹੋਰ ਹੋਰ ਗੱਲਾਂ ਕਰਦੀ ਰਹਿੰਦੀ ਹੈ, ਉਦੋਂ ਨਹੀਂ ਤੈਨੂੰ ਕੋਈ ਥਕਾਵਟ ਹੁੰਦੀ ਨਾ ਤੂੰ ਰੁਕਦੀ ਹੈ। ਨਿਰਵਾਣ ਪਦ ਇਕ ਹਰ ਕੋ ਨਾਮ, ਪਰ ਅਸਲ ਵਿਚ ਜਿਹੜਾ ਮੁਕਤੀ ਦੀ ਅਵਸਥਾ ਹੈ ਉਹ ਇਕ ਹਰੀ ਦੇ ਨਾਮ ਜਪਣ ਕਰਕੇ ਪ੍ਰਾਪਤ ਹੁੰਦੀ ਹੈ। ਅਸੰਖ ਕੋਟ ਅਨ ਪੂਜਾ ਕਰੀ, ਇਸ ਨਾਮ ਜਪਣ ਤੋਂ ਬਿਨਾਂ ਅਨੇਕਾਂ ਲੋਕਾਂ ਨੇ ਹੋਰ ਕਈ ਪ੍ਰਕਾਰ ਦੀ ਪੂਜਾ ਕਰਕੇ ਵੇਖ ਲਈ ਹੈ, ਗੱਲ ਨਹੀਂ ਬਣੀ। ਏਕ ਨਾ ਪੂਜਸ ਨਾਮੈ ਹਰੀ, ਇਕ ਵੀ ਇਨ੍ਹਾਂ ਦੇ ਵਿਚੋਂ ਕਰਮ ਜਿਹੜਾ ਨਾਮ ਦੇ ਬਰਾਬਰ ਨਹੀਂ, ਹਰੀ ਦੇ ਨਾਮ ਦੇ ਬਰਾਬਰ ਨਹੀਂ ਪੁੱਜਦਾ। ਪ੍ਰਣਵੈ ਨਾਮ ਦਿਓ ਇਹੋ ਕਰਨਾ, ਨਾਮਦੇਵ ਜੀ ਪ੍ਰਣਵੈ ਨਮਰਤਾ ਸਹਿਤ ਕਹਿੰਦੇ ਹਨ ਵੀ ਇਹ ਇਕ ਕੌਤਕ ਹੈ, ਇਕ ਵਿਸ਼ੇਸ਼ ਕਰਨਾ ਬਣਾਇਆ। ਅਨੰਤ ਰੂਪ ਤੇਰੇ ਨਾਰਾਇਣਾ, ਰੂਪ ਤਾਂ ਤੇਰੇ ਅਨੰਤ ਹਨ ਪਰ ਸਰੂਪ ਤੇਰਾ ਇਕੋ ਹੀ ਹੈ, ਸ਼ਬਦ ਹੈ। ਰੂਪ ਤੇਰੇ ਅਨੇਕਾਂ ਹਨ ਹੇ ਨਾਰਾਇਣ ਜੀ, ਪਰ ਧਨ ਪਰ ਦਾਰਾ ਪਰ ਹਰੀ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਪਰਹੇਜ਼ ਦੱਸਦੇ ਹਨ। ਕਹਿੰਦੇ ਦੂਜੇ ਦਾ ਧਨ, ਦੂਜੇ ਦਾ ਧਨ, ਦੂਜੇ ਪਰ ਇਸਤਰੀ, ਦਾਰਾ ਮੈਨੇ ਇਸਤਰੀ, ਪਰ ਹਰੀ, ਜਿਨ੍ਹਾਂ ਗੁਰਮੁਖਾਂ ਨੇ ਪਰਾਂ ਕਰ ਦਿੱਤੇ ਦੋਵੇਂ ਚੀਜ਼ਾਂ, ਤਾਂ ਕਹਿ ਨਿਕਟ ਬਸੈ ਨਰ ਹਰੀ। ਉਨ੍ਹਾਂ ਦੇ ਨਰ ਹਰੀ ਜਿਹੜਾ ਵਾਹਿਗੁਰੂ ਨਰਾਂ ਦਾ ਹਰੀ ਹੈ, ਉਨ੍ਹਾਂ ਦੇ ਨੇੜੇ ਵਸਦਾ। ਜੋ ਨਾ ਭਜਨ ਤੇ ਨਾਰਾਇਣਾ, ਜਿਹੜੇ ਵਾਹਿਗੁਰੂ ਦਾ ਭਜਨ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਭਗਤ ਜੀ ਕਹਿੰਦੇ ਹਨ ਤਿੰਨ ਕਾ ਮੈਂ ਨਾ ਕਰੂੰ ਦਰਸ਼ਨਾ ਰਹਾਉ, ਮੈਂ ਉਨ੍ਹਾਂ ਦਾ ਦਰਸ਼ਨ ਨਾ ਕਰਾਂ, ਮੈਂ ਉਨ੍ਹਾਂ ਵੱਲ ਵੇਖਾਂ ਹੀ ਨਾ, ਵਿਸ਼ਰਾਮ ਦੇ ਕੇ ਕਹਿੰਦੇ ਹਨ। ਜਿਨ੍ਹਾਂ ਕੇ ਭੀਤਰ ਹੈ ਅੰਤਰਾ, ਜਿਨ੍ਹਾਂ ਦੇ ਅੰਦਰ ਇਸ ਗੱਲੋਂ ਭੇਦ ਹੈ, ਫਰਕ ਹੈ, ਮਨ ਦੇ ਵਿੱਚ ਨੀਅਤ ਕੋਟੀ ਹੈ, ਜੈਸੇ ਪਸ਼ੂ ਤੈਸੇ ਓਏ ਨਰਾ, ਕਹਿੰਦੇ ਜਿਵੇਂ ਪਸ਼ੂ ਨੇ ਉਨ੍ਹਾਂ ਨਰਾਂ ਨੂੰ, ਉਨ੍ਹਾਂ ਮਨੁੱਖਾਂ ਨੂੰ ਇਸੇ ਤਰ੍ਹਾਂ ਹੀ ਸਮਝੋ। ਪ੍ਰਣਵਤ ਨਾਮ ਦੇਉ ਨਾ ਕਹੇ ਬਿਨਾ, ਭਗਤ ਨਾਮਦੇਵ ਜੀ ਕਹਿੰਦੇ ਜਿਵੇਂ ਨਿਮਰਤਾ ਸਹਿਤ ਪ੍ਰਣਵਤ ਪੈਰੀ ਪੈ ਬੇਨਤੀ ਕਰਦੇ ਹਨ, ਜਿਵੇਂ ਨੱਕ ਤੋਂ ਬਿਨਾ, ਨਾ ਸੋ ਹੈ ਬੱਤੀਸ ਲੱਖਣਾ, ਜੇ ਬੱਤੀ ਦੰਦ ਹੋਣ ਬੜੇ ਸੋਹਣੇ ਚਿੱਟੇ ਤੇ ਨੱਕ ਹੀ ਨਾ ਹੋਵੇ, ਨੱਕ ਵੱਡਿਆ ਹੋਵੇ ਤਾਂ ਸੋਹਣਾ ਨਹੀਂ ਲੱਗਦਾ। ਇਸ ਤਰ੍ਹਾਂ ਹਨ ਜਿਹੜੇ ਨਾਮਹੀਨ ਮਨੁੱਖ ਹਨ। ਦੂਧ ਕਟੋਰੈ ਗਡਵੈ ਪਾਨੀ, ਇਹ ਜਿਹੜਾ ਸ਼ਬਦ ਹੈ ਭਗਤ ਨਾਮਦੇਵ ਜੀ ਦਾ ਹੈ, ਜਿਹਦੇ ਵਿੱਚ ਭਗਤ ਜੀ ਆਪਣੇ ਪੂਰਬਲ ਜਿਹੜੇ ਖਾਨਦਾਨੀ ਰਿਵਾਜ ਦੇ ਮੁਤਾਬਕ ਪੂਜਾ ਚੱਲਦੀ ਸੀ, ਅਜੇ ਆਪ ਜੀ ਨਿਰਾਕਾਰ ਵਾਹਿਗੁਰੂ ਦੀ ਪੂਜਾ ਵਿੱਚ ਨਹੀਂ ਸਨ ਲੱਗੇ, ਪਰ ਭਾਵਨਾ ਅੰਦਰ ਹੈ ਸੀ। ਪਰਿਵਾਰ ਦੇ ਵਿੱਚ ਬੀਠਲ ਦੀ ਪੂਜਾ ਪ੍ਰਧਾਨ ਸੀ, ਜਿਵੇਂ ਪਰਿਵਾਰ ਦੇ ਵਿੱਚ ਹਰ ਇੱਕ ਕੋਈ ਨਾ ਕੋਈ ਖਾਨਦਾਨੀ ਤੌਰ ਤੇ ਆਪਣਾ ਕਿਸੇ ਨਾ ਕਿਸੇ ਨੂੰ ਮੰਨਦਾ, ਇਸ ਤਰ੍ਹਾਂ ਪਰਿਵਾਰ ਦੇ ਵਿੱਚ ਪ੍ਰਚਲਿਤ ਸੀ। ਪਰ ਭਗਤ ਜੀ ਦੀ ਪੂਰਬਲੀ ਪ੍ਰੀਤ ਜਿਹੜੀ ਉਹ ਗੋਬਿੰਦ ਵਾਹਿਗੁਰੂ ਅਕਾਲ ਪੁਰਖ ਨਿਰਾਕਾਰ ਦੇ ਨਾਲ ਜੁੜੀ ਹੋਈ ਸੀ, ਪਰ ਇੱਕ ਬਹਾਨਾ ਬਣਨਾ ਸੀ, ਵਿੱਚ ਇੱਕ ਸਟੈਪ ਬਣਨਾ ਸੀ, ਤੇ ਸਟੈਪ ਨੂੰ ਉਨ੍ਹਾਂ ਨੇ ਛੱਡ ਦਿੱਤਾ ਤੇ ਆਪ ਆਕਾਸ਼ ਵਿੱਚ ਹੋ ਗਏ, ਨਿਰਾਕਾਰ ਨਾਲ ਜੁੜ ਗਏ। ਪਰ ਇਹ ਘਟਨਾ ਕਈ ਸੱਜਣੇ ਨੂੰ ਕੱਟਦੇ ਨੇ ਵੀ ਇਹ ਨਹੀਂ, ਮੂਰਤੀ ਪੂਜਾ ਦਾ ਵਿਰੋਧ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਤਾਂ ਇਹ ਤਾਂ ਕਹਿੰਦੇ ਹਨ ਵੀ ਇਹ ਸ਼ਬਦ ਦੇ ਅਰਥ ਇਹ ਨਹੀਂ ਬਣਦੇ। ਕਈ ਤਾਂ ਸ਼ਬਦ ਤੋਂ ਹੀ ਮੁੱਕਰ ਗਏ ਹਨ ਵੀ ਸ਼ਬਦ ਹੈ ਹੀ ਨਹੀਂ ਗੁਰਬਾਣੀ ਦਾ, ਇਹ ਕਿਉਂ ਵਿੱਚ ਦੁੱਧ ਪਿਆਉਣ ਦੀ ਗੱਲ ਆਉਂਦੀ ਠਾਕੁਰ ਨੂੰ। ਗੱਲ ਸਮਝਣ ਵਾਲੀ ਹੈ, ਅਸੀਂ ਇੱਕ ਪੱਖ ਉਹ ਲੈਂਦੇ ਹਾਂ ਜਿਹੜੇ ਪੇਸ਼ ਹੀ ਕਰਦੇ ਹਾਂ ਕਿ ਭਗਤ ਨਾਮਦੇਵ ਜੀ ਨੂੰ ਮੂਰਤੀ ਵਿਚੋਂ ਰੱਬ ਮਿਲਿਆ, ਉਨ੍ਹਾਂ ਨੇ ਦੁੱਧ ਪਿਆ ਤਾਂ ਮਿਲਿਆ ਸੀ ਤੇ ਮੂਰਤੀ ਨੇ ਦੁੱਧ ਪੀ ਲਿਆ ਸੀ। ਇਸ ਤਰ੍ਹਾਂ ਅਸੀਂ ਸਾਖੀਆਂ ਕਹਾਣੀਆਂ ਸੁਣਦੇ ਰਹੇ ਛੋਟੇ ਹੁੰਦੇ ਵੀ ਵਿਚੋਂ ਹੱਥ ਨਿਕਲ ਆਇਆ, ਉਹਨੇ ਹੱਥ ਨਿਕਲ ਕੇ ਪੱਥਰ ਨੇ ਦੁੱਧ ਪੀ ਲਿਆ। ਅਸਲ ਵਿਚ ਇਹ ਕਹਾਣੀ ਗਲਤ ਹੈ। ਕਹਾਣੀ ਇਹ ਦੂਜੇ ਪਾਸੇ ਉਹ ਵੀ ਗਲਤ ਹੈ ਜਿਹਦੇ ਵਿਚ ਆਪਾਂ ਕਹਿੰਦੇ ਹਾਂ ਵੀ ਭਗਤ ਜੀ ਨੇ ਦੁੱਧ ਕੋਈ ਲਿਆਂਦਾ ਹੀ ਨਹੀਂ ਤੇ ਨਾ ਹੀ ਕਿਹਾ ਵੀ ਪੀਓ, ਉਹ ਆਪਣੇ ਹੋਰ ਜੋੜ ਤੋੜ ਜਿਹਾ ਲਾ ਕੇ ਇਹਦੇ ਅਰਥ ਕਰੀ ਜਾਂਦੇ ਨੇ। ਅਸਲ ਵਿਚ ਇਹ ਨਿਰਗੁਣ ਤੇ ਸਰਗੁਣ ਦੀ ਖੇਡ ਹੈ ਸਾਰੀ। ਇਹ ਸਰਗੁਣ ਦੀ ਉਪਾਸ਼ਨਾ ਜਿਹੜੀ ਹੈ ਉਹ ਭਾਵੇਂ ਕਿਵੇਂ ਦੀ ਹੋਵੇ, ਗੁਰੂ ਸਾਹਿਬ ਨੇ ਇਹ ਨਿਸ਼ੇਧ ਕੀਤਾ ਸਿੱਖ ਨੂੰ, ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਮੂਰਤੀ ਦੀ ਪੂਜਾ ਨਹੀਂ ਕਰਨੀ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਜਿਹੜੇ ਅੰਨ ਮਾਰਗ ਸਨ, ਦੂਜੇ ਰਸਤੇ, ਉਨ੍ਹਾਂ ਤੋਂ ਵੀ ਜਿਹੜੇ ਭਗਤ ਇੰਟਰ ਕੀਤੇ ਨੇ, ਭਾਵੇਂ ਕਿ ਉਹ ਭਾਵਨਾ ਭਗਤੀ ਜਿਹੜੀ ਪ੍ਰੇਮਾ ਭਗਤੀ ਉਸ ਮਾਰਗ ਤੇ ਤੁਰ ਕੇ ਉਨ੍ਹਾਂ ਪ੍ਰਾਪਤੀ ਕੀਤੀ ਹੈ, ਪਰ ਉਨ੍ਹਾਂ ਦੇ ਪਰਿਵਾਰਕ ਸੰਸਾਰਕ ਜਿਹੜੇ ਰਸਤੇ ਸਨ ਉਨ੍ਹਾਂ ਦੀ ਕਿਤੇ ਕਿਤੇ ਵਰਤੋਂ ਹੋਈ। ਭਾਈ ਗੁਰਦਾਸ ਜੀ ਨੇ ਇਸ ਸਾਖੀ ਦੀ ਹਾਮੀ ਭਰੀ ਹੈ ਔਰ ਭਾਈ ਗੁਰਦਾਸ ਜੀ ਨੂੰ ਗੁਰਮਤਿ ਦੇ ਮਾਰਤੰਡ ਮੰਨਿਆ ਗਿਆ ਹੈ, ਵਿਦਵਾਨ ਮੰਨਿਆ ਗਿਆ। ਸੋ ਇਹ ਗੱਲ ਕੀ ਹੈ, ਭਗਤ ਜੀ ਲਿਆਏ ਤੇ ਮੂਰਤੀ ਕੋਲ ਹੀ ਸਨ, ਪਿਤਾ ਨੇ ਜਿਹੜਾ ਦੁੱਧ ਦਿੱਤਾ ਸੀ ਵੀ ਪਿਆਈ ਮੈਂ ਜਾਣਾ ਕਿਤੇ, ਪਰ ਅੰਦਰ ਭਾਵਨਾ ਧਿਆਨ ਇੰਨਾ ਇਕਾਗਰ ਹੋ ਗਿਆ ਵੀ ਅਕਾਲ ਪੁਰਖ ਜੀ ਭਗਤ ਜੀ ਦੇ ਭੋਲੇਪਣ ਤੋਂ ਇੰਨੇ ਖੁਸ਼ ਹੋ ਗਏ ਵੀ ਉਹ ਜਿਹੜੇ ਮੂਰਤੀ ਤੋਂ ਬਾਹਰ ਪਾਸਿਓਂ ਆਪਣਾ ਰੂਪ ਉਨ੍ਹਾਂ ਨੇ ਕੋਈ ਪ੍ਰਗਟ ਕਰ ਲਿਆ, ਉਸ ਰੂਪ ਦੇ ਰਾਹੀਂ ਉਨ੍ਹਾਂ ਨੇ ਦੁੱਧ ਪੀਤਾ, ਕਿਵੇਂ ਪੀਤਾ ਹੈ ਤੇ ਭਗਵਾਨ ਜਾਣਦਾ, ਵਾਹਿਗੁਰੂ ਜਾਣਦਾ, ਪਰ ਮੂਰਤੀ ਨੇ ਦੁੱਧ ਨਹੀਂ ਪੀਤਾ, ਭਗਵਾਨ ਨੇ ਪੀਤਾ। ਇਸ ਗੱਲ ਨੂੰ ਮੰਨੀਏ ਤਾਂ ਇਹ ਗੱਲ ਸਪਸ਼ਟ ਹੋਵੇਗੀ। ਦੁੱਧ ਕਟੋਰਾ ਗੜਵੈ ਪਾਣੀ, ਇਹਦੇ ਵਿਚ ਭਗਤ ਨਾਮਦੇਵ ਜੀ ਦੇ ਉਸ ਜੀਵਨ ਦੀ ਘਟਨਾ ਦਾ ਜ਼ਿਕਰ ਹੈ ਜਿਹਦੇ ਵਿਚ ਉਨ੍ਹਾਂ ਨੇ ਆਪਣੇ ਘਰ ਵਿਚ ਯਤਨ ਕੀਤਾ ਸੀ ਕਿ ਉਸ ਠਾਕੁਰ ਨੂੰ ਦੁੱਧ ਪਿਆਇਆ ਜਾਏ, ਪਰ ਪਰਮਾਤਮਾ ਹੋਰ ਪਾਸਿਓਂ ਪ੍ਰਗਟ ਹੋ ਗਿਆ। ਤਾਂ ਉਥੋਂ ਦੀ ਗੱਲ ਕਹਿੰਦੇ, ਅੱਗੇ ਆਪਾਂ ਜ਼ਿਆਦਾ ਵਿਚਾਰ ਕਰਾਂਗੇ, ਇਹਦੀ ਗੱਲ ਨੂੰ ਖੋਲਣ ਦਾ ਯਤਨ ਕਰਾਂਗੇ ਕਿ ਭਗਤੀ ਨੇ ਆਪਣੇ ਪਿਤਾ ਦੇ ਆਖੇ ਲੱਗ ਕੇ ਕਟੋਰੇ ਦੇ ਵਿਚ ਗੜਵੇ ਵਿਚ ਪਾਣੀ ਪਾ ਲਿਆ ਤੇ ਕਟੋਰੇ ਵਿਚ ਦੁੱਧ ਪਾ ਕੇ ਲੈ ਕੇ ਆਏ। ਕਪਲ ਗਾਏ ਨਾਮੈ ਦੁਹੇ ਆਨੀ, ਇਸ ਤਰ੍ਹਾਂ ਉਹ ਜਿਹੜੀ ਕਪਲ ਗਾਏ ਗੋਰੀ ਗਾਂ ਸੀ ਜਿਹੜੀ ਘਰ ਵਿਚ ਰੱਖੀ ਹੋਈ ਸੀ, ਉਹ ਚੋ ਕੇ ਲਿਆਂਦੀ ਹੈ ਭਗਤ ਜੀ ਨੇ। ਤਾਂ ਇੱਥੇ ਕਹਿੰਦੇ ਦੁੱਧ ਪੀਓ ਗੋਬਿੰਦੇ ਰਾਏ, ਭਗਤ ਜੀ ਦੁੱਧ ਲੈ ਕੇ ਆਏ ਤੇ ਕਹਿਣ ਲੱਗੇ ਹੇ ਗੋਬਿੰਦ ਰਾਏ ਜੀਓ। ਉਨ੍ਹਾਂ ਦਾ ਪਿਤਾ ਭੋਗ ਲਾਉਂਦਾ ਸੀ ਰੋਜ਼ ਆਮ ਰੁਟੀਨ ਦੇ ਵਿਚ, ਤਾਂ ਅੱਜ ਭਗਤ ਜੀ ਨੂੰ ਕਹਿ ਕੇ ਬਾਹਰ ਕਿਤੇ ਚਲਾ ਗਿਆ ਵੀ ਤੂੰ ਲਵਾ ਦੇ ਭੋਗ। ਤਾਂ ਉਨ੍ਹਾਂ ਨੇ ਬੜੇ ਸ਼ੌਕ ਦੇ ਨਾਲ ਗਾਂ ਛੋਈ, ਇਸ਼ਨਾਨ ਕਰਕੇ ਨਹਾ ਧੋ ਕੇ ਪਵਿੱਤਰਤਾ ਸ਼ੁੱਧਤਾ ਦੇ ਨਾਲ। ਤਾਂ ਪਿਓ ਆਪਣੇ ਪਿਤਾ ਤੋਂ ਸਿੱਖਿਆ ਸੀ, ਉਹਨੇ ਆਪਣੇ ਪਿਤਾ ਤੋਂ ਸਿੱਖਿਆ ਸੀ, ਉਹ ਇੱਕ ਕੰਮ ਹੋ ਜਾਂਦਾ, ਇੱਕ ਰੁਟੀਨ ਹੋ ਜਾਂਦੀ। ਪਰ ਜਦੋਂ ਨਾਮਦੇਵ ਜੀ ਨੇ ਲਿਆਂਦਾ, ਉਨ੍ਹਾਂ ਨੇ ਇਹ ਮੰਨ ਕੇ ਪੱਕਾ ਲਿਆਂਦਾ ਵੀ ਵਾਕਈ ਭਗਵਾਨ ਨੇ ਪੀਣਾ। ਹੁਣ ਬਹੁਤ ਫਰਕ ਪੈ ਗਿਆ, ਉਹ ਮੂਰਤੀ ਪੂਜਾ ਸੀ, ਉਹ ਇੱਕ ਮਿਥਿਆ ਹੋਇਆ ਕਰਮ ਸੀ ਇੱਕ ਜੋ ਕਰੀ ਜਾ ਰਹੇ ਸੀ, ਪਰ ਭਗਤ ਜੀ ਨੇ ਨਵੀਨ ਕਰਮ ਕੀਤਾ, ਮੌਲਿਕ ਕਰਮ ਕੀਤਾ। ਉਨ੍ਹਾਂ ਨੇ ਮਨ ਦੇ ਵਿਚ ਇਕ ਤਾਜ਼ਗੀ ਹੈ, ਇਕ ਖੁਸ਼ੀ ਹੈ, ਇਕ ਆਨੰਦ ਹੈ ਵੀ ਅੱਜ ਮੈਨੂੰ ਮੌਕਾ ਮਿਲਿਆ, ਮੇਰੇ ਤੋਂ ਭਗਵਾਨ ਪੀਏਗਾ ਦੁੱਧ। ਤਾਂ ਉਸ ਸ਼ੌਕ, ਉਸ ਪਿਆਰ, ਉਸ ਇੱਛਾ, ਉਥੇ ਮੂਰਤੀ ਤਾਂ ਗਾਇਬ ਹੀ ਹੋ ਗਈ, ਮੂਰਤੀ ਤਾਂ ਉਥੇ ਰਹੀ ਨਹੀਂ, ਭਗਵਾਨ ਪ੍ਰਗਟ ਹੋ ਗਿਆ ਉਥੇ, ਭਗਵਾਨ ਨੂੰ ਪ੍ਰਗਟ ਹੋਣਾ ਹੀ ਪਿਆ, ਕਿਉਂਕਿ ਭਾਵਨਾ ਕਰਕੇ ਭਗਵਾਨ ਪ੍ਰਗਟ ਹੋਇਆ, ਮੂਰਤੀ ਕਰਕੇ ਪ੍ਰਗਟ ਨਹੀਂ ਹੋਇਆ। ਮੂਰਤੀ ਤੇ ਅੱਗੇ ਉਹਦਾ ਪਿਤਾ ਵੀ ਆਉਂਦਾ ਹੀ ਸੀ ਭਗਤ ਨਾਮਦੇਵ ਜੀ ਦਾ, ਉਦੋਂ ਨੀ ਭਗਵਾਨ ਉਥੇ ਪ੍ਰਗਟ ਹੋਇਆ, ਨਾ ਦੁੱਧ ਪੀਤਾ, ਕਿਤੇ ਨੀ ਆਉਂਦੀ ਸਾਖ ਵੀ ਦੁੱਧ ਪੀਤਾ ਸੀ ਭਗਵਾਨ ਨੇ। ਉਹ ਮੂਰਤੀ ਕਰਕੇ ਪ੍ਰਗਟ ਨਹੀਂ ਹੋਇਆ, ਭਗਤ ਨਾਮਦੇਵ ਜੀ ਦੀ ਅੰਦਰਲੀ ਅੰਤਰੀਵ ਤੀਬਰਤਾ ਜਿਹੜੀ ਸੀ ਪਿਆਰ ਦੀ, ਉਹਨੇ ਭਗਵਾਨ ਨੂੰ ਜਿਹੜਾ ਸਾਰੇ ਥਾਵਾਂ ਤੇ ਮੌਜੂਦ ਹੈ ਉਹਨੂੰ ਪ੍ਰਗਟ ਹੋਣ ਵਾਸਤੇ ਪਿਆਰ ਨਾਲ ਮਜਬੂਰ ਕਰ ਲਿਆ। ਤਾਂ ਉਹਨੇ ਫਿਰ ਦੁੱਧ ਪੀਤਾ, ਤਾਂ ਪਿਆਰ ਵਿਚ ਇੰਨੇ ਭਿੱਜ ਗਏ ਹਨ ਕਿ ਉਨ੍ਹਾਂ ਨੇ ਕਿਹਾ ਕਿ ਦੁੱਧ ਪੀਓ, ਦੁੱਧ ਪੀਓ ਗੋਬਿੰਦੇ ਰਾਏ, ਮੈਂ ਦੁੱਧ ਲੈ ਕੇ ਆਇਆ ਤੁਹਾਡੇ ਵਾਸਤੇ, ਆਪ ਜੀ ਪੀਵੋ। ਦੁੱਧ ਪੀਓ ਮੇਰੋ ਮਨ ਪਤੀ ਆਏ, ਦੁੱਧ ਪੀਓਗੇ ਤਾਂ ਮੇਰਾ ਮਨ ਸੰਤੁਸ਼ਟ ਖੁਸ਼ ਹੋ ਜਾਏਗਾ, ਨਾ ਹੀ ਤਾਂ ਘਰ ਕੋ ਬਾਪ ਰਿਸਾਏ ਰਹਾਉ। ਅਸਲ ਵਿਚ ਇੱਥੇ ਰਹਾਉ ਦੀ ਤੁਕ ਦੇ ਉੱਤੇ ਕੇਂਦਰ ਹੈ ਵੀ ਪਿਤਾ ਨੇ ਕਿਹਾ ਹੋਇਆ ਨੇ ਕਿ ਉਹਨੇ ਰੁੱਸ ਜਾਣਾ। ਸਾਰੀਆਂ ਗੱਲਾਂ ਭੋਲੇਪਣ ਵਿਚ ਕੀਤੀਆਂ ਗਈਆਂ ਨੇ, ਸਾਰੀਆਂ ਗੱਲਾਂ ਸਿੱਧੇ ਮਨ ਨਾਲ ਕੀਤੀਆਂ ਗਈਆਂ। ਇਸ ਕਰਕੇ ਉਥੇ ਜਿਹੜਾ ਮੂਰਤੀ ਪੂਜਣ ਦਾ ਜਾਂ ਪੱਥਰ ਅੱਗੇ ਦੁੱਧ ਲਿਆਉਣ ਦਾ ਜਿਹੜਾ ਦੋਸ਼ ਸੀ ਉਹ ਛੋਟਾ ਰਹਿ ਗਿਆ, ਉਹਨੂੰ ਇਕ ਪਾਸੇ ਕਰਨਾ ਪਿਆ। ਭਾਵੇਂ ਕਿ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੇਂਦਰੀ ਵਿਚਾਰਧਾਰਾ ਸੀ ਉਹਦੇ ਉਲਟ ਜਾਂਦਾ ਸੀ, ਪਰ ਉਹ ਪ੍ਰੇਮ ਹੀ ਇੰਨਾ ਸੀ ਵੀ ਉਥੇ ਮੂਰਤੀ ਦਾ ਪਤਾ ਹੀ ਨਹੀਂ ਰਿਹਾ, ਪ੍ਰੇਮ ਦੇ ਵਿਚ ਇੰਨੇ ਭਿੱਜ ਗਏ, ਇੰਨੇ ਪ੍ਰੇਮੀ ਹੋ ਗਏ। ਤਾਂ ਇਸ ਤਰ੍ਹਾਂ ਇਹ ਸ਼ਬਦ, ਕਈ ਸ਼ਬਦ ਆਉਣਗੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਜਿਹੜੇ ਨਿਰਗੁਣ ਤੇ ਸਰਗੁਣ ਦੀ ਖੇਡ ਨੂੰ ਪ੍ਰਗਟ ਕਰਦੇ ਨੇ। ਜਿੱਥੇ ਕਿਤੇ ਕਦੀ ਦ੍ਰੋਪਦੀ ਦਾ ਜ਼ਿਕਰ ਆਉਂਦਾ ਵੀ ਪਰਮਾਤਮਾ ਨੇ ਉਹਦੀ ਲਾਜ ਰੱਖੀ, ਜਦਕਿ ਉਥੇ ਜਿਹੜਾ ਮਾਧਿਅਮ ਬਣੇ ਉਹ ਕ੍ਰਿਸ਼ਨ ਅਵਤਾਰ ਸੀ। ਤਾਂ ਇਹ ਖੇਡ ਉਚੇਰੀ ਹੈ ਜਿਹੜੀ ਗੱਲ ਇਹਨਾਂ ਸ਼ਬਦਾਂ ਵਿਚ ਆਉਂਦੀ ਹੈ, ਇਹ ਪ੍ਰੇਮ ਦੀ ਖੇਡ ਹੈ। ਨਿਰਗੁਣ ਸਰੂਪ ਇਕੋ ਹੀ ਵਾਹਿਗੁਰੂ ਦਾ, ਉਹ ਸ਼ਬਦ ਰੂਪ ਹੈ ਸਾਰਿਆਂ ਦਾ, ਸਾਰੇ ਉਹਦੀ ਗੱਲ ਕਰਦੇ, ਭਾਵੇਂ ਉਹਦੇ ਵਿਚ ਕਈ ਦੇਵਤਿਆਂ ਦੀ ਨਾਂ ਆ ਜਾਂਦਾ, ਕਈ ਅਵਤਾਰਾਂ ਦਾ ਨਾਂ ਆ ਜਾਂਦਾ, ਪਰ ਬੈਕ ਦੇ ਵਿਚ ਗੁਰਦੇਵ ਦਾ ਨਾਂ ਆਉਂਦਾ ਵੀ ਗੁਰਦੇਵ ਨੇ, ਗੁਰੂ ਕੇ ਸ਼ਬਦ ਨੇ ਉਨ੍ਹਾਂ ਦਾ ਉਧਾਰ ਕੀਤਾ, ਜਿਵੇਂ ਪ੍ਰਹਿਲਾਦ ਜੀ ਦਾ ਕੀਤਾ, ਕਈਆਂ ਦਾ ਕੀਤਾ ਹੈ। ਇਸੇ ਤਰ੍ਹਾਂ ਉਹ ਕਹਿੰਦੇ ਇੰਨੇ ਸਾਦੇ ਮਨ ਦੇ ਨਾਲ ਦੁੱਧ ਲਿਆਂਦਾ ਵੀ ਕਿਹਾ ਵੀ ਪੀਓ ਭਗਵਾਨ ਜੀ, ਜੇ ਨਾ ਪੀਓਗੇ ਮੇਰੇ ਬਾਪ ਮੇਰੇ ਪਿਤਾ ਜੀ ਰੁੱਸ ਜਾਣਗੇ। ਸੋਇਨ ਕਟੋਰੀ ਅੰਮ੍ਰਿਤ ਭਰੀ, ਹੁਣ ਇੱਥੇ ਸੋਇਨ ਕਟੋਰੀ ਹੈ। ਹੁਣ ਕੀ ਭਗਤ ਨਾਮਦੇਵ ਜੀ ਦੇ ਕੋਲ ਸੋਨੇ ਦੀ ਕਟੋਰੀ ਸੀ, ਇੱਥੇ ਸੋਇਨ ਦਾ ਅਰਥ ਹੈ ਭਗਤ ਜੀ ਦੀ ਭਾਵਨਾ ਸੋਨੇ ਵਾਂਗੂ ਇੰਨੀ ਪਵਿੱਤਰ ਸੀ, ਇੰਨੀ ਸ਼ੁੱਧ ਸੀ, 100% ਸਾਫ਼ ਸੀ, ਮੈਲ ਰਹਿਤ, ਕੋਈ ਖੋਟ ਨਹੀਂ ਸੀ, ਕੋਈ ਭਰਮ ਨਹੀਂ ਸੀ, ਕੋਈ ਕੁਝ ਨਹੀਂ ਸੀ, ਅੰਦਰ ਬਿਲਕੁਲ ਸਿੱਧਾ ਸੀ, ਸਾਫ਼ ਸੀ। ਇੱਥੇ ਸੋਨੇ ਦਾ ਮਤਲਬ ਸ਼ੁੱਧਤਾ ਹੈ। ਉਹ ਕਟੋਰੀ ਔਰ ਦੁੱਧ ਜਿਹੜਾ ਹੈ ਉਹ ਇੰਨੀ ਭਾਵਨਾ ਨਾਲ ਚੋਇਆ ਸੀ ਕਿ ਦੁੱਧ ਅੰਮ੍ਰਿਤ ਦਾ ਰੂਪ ਧਾਰਨ ਕਰ ਚੁੱਕਾ ਸੀ। ਹੁਣ ਚੀਜ਼ਾਂ ਤੇ ਬਾਹਰ ਹੀ ਬਦਲ ਗਈਆਂ। ਜਦੋਂ ਭਗਤ ਨਾਮਦੇਵ ਜੀ ਦੇ ਅੰਦਰਲਾ ਬਦਲ ਗਿਆ, ਉਹ ਦੁੱਧ ਬਦਲ ਗਿਆ, ਦੁੱਧ ਦਾ ਅੰਮ੍ਰਿਤ ਬਣ ਗਿਆ, ਭਗਤ ਜੀ ਦੇ ਮਨ ਦਾ ਸੋਨਾ ਬਣ ਗਿਆ, ਸ਼ੁੱਧਤਾ ਆ ਗਈ, ਤਾਂ ਭਗਵਾਨ ਨੇ ਵੀ ਆਪਣੇ ਰੂਪ ਬਦਲ ਲਏ। ਉਹਨੇ ਵੀ ਕਿਹਾ ਵੀ ਇਹ ਪੱਥਰ, ਇਹ ਪੱਥਰ ਵਿਚ ਤਾਂ ਮੈਂ ਹੁੰਦਾ ਨਹੀਂ, ਤਾਂ ਉਹ ਆਪਣੇ ਵਜੂਦ ਦੇ ਵਿਚੋਂ ਪ੍ਰਗਟ ਹੋਇਆ। ਲੈ ਨਾਮ ਹਰ ਆਗੈ ਧਰੀ, ਨਾਮਦੇਵ ਨੇ ਉਹ ਕਟੋਰੀ ਸ਼ੁੱਧ ਜਿਹੜੀ ਪਿਆਰ ਨਾਲ ਅੱਗੇ ਰੱਖੀ। ਏਕ ਭਗਤ ਮੇਰੇ ਹਿਰਦੇ ਬਸੈ, ਤੇ ਜਦੋਂ ਅੱਗੇ ਰੱਖੀ ਨਾ ਉਹ, ਤੇ ਭਗਵਾਨ ਜਿਹੜੇ ਨਿਰਾਕਾਰ ਨੇ ਉਹ ਵੇਖ ਕੇ ਨਾ ਬੜੇ ਖੁਸ਼ ਹੋਏ ਨੇ। ਕਹਿੰਦੇ ਭਗਵਾਨ ਜਿਹੜਾ ਮੇਰੇ ਇਹ ਭਗਤ ਮੇਰੇ ਹਿਰਦੇ ਵਿਚ ਵੱਸਦਾ। ਪਹਿਲਾਂ ਭਗਵਾਨ ਨਹੀਂ ਭਗਤ ਦੇ ਹਿਰਦੇ ਵਿਚ ਵੱਸਦਾ, ਪਹਿਲਾਂ ਭਗਤ ਭਗਵਾਨ ਦੇ ਹਿਰਦੇ ਵਿਚ ਵੱਸਦਾ, ਤਾਂ ਉਹਨੂੰ ਭਗਵਾਨ ਦੇ ਦਰਸ਼ਨ ਹੁੰਦੇ ਨੇ। ਤਾਂ ਇੰਨਾ ਪਿਆਰ ਹੋ ਗਿਆ ਨਾਮਦੇਵ ਦੇ ਨਾਲ, ਬਈ ਇਹ ਤਾਂ ਬੜਾ ਪਿਆਰਾ ਹੈ, ਬਹੁਤ ਸਿੱਧਾ ਹੈ। ਨਾਮੇ ਦੇਖ ਨਾਰਾਇਣ ਹੱਸੈ, ਤੇ ਨਾਮਦੇਵ ਨੂੰ ਵੇਖ ਕੇ ਨਾਰਾਇਣ ਹੱਸਦੇ ਨੇ। ਇਸ ਤੁਕ ਦੇ ਵਿਚ ਬੜਾ ਭੇਦ, ਹੱਸਦੇ ਕਿਉਂ ਨੇ? ਉਹ ਕਹਿੰਦੇ ਵੀ ਹਜ਼ਾਰਾਂ ਲੋਕੀ ਮੈਨੂੰ ਭੋਗ ਲਾਉਂਦੇ ਨੇ ਪੱਥਰਾਂ ਮੂਰਤੀਆਂ ਦੇ ਅੱਗੇ ਰੱਖ ਕੇ, ਮੈਂ ਕਦੀ ਨੀ ਕਿਸੇ ਦਾ ਦੁੱਧ ਪੀਤਾ। ਕਿਉਂ ਨੀ ਪੀਤਾ? ਕਿਉਂਕਿ ਉਹ ਮਨ ਦੇ ਵਿਚ ਹੀ ਲੈ ਕੇ ਆਉਂਦੇ ਵੀ ਇਹਨੇ ਕਿਹੜਾ ਪੀਣਾ ਹੈ, ਇਹ ਤਾਂ ਪੱਥਰ ਹੀ। ਅਸਲ ਵਿਚ ਆਪਾਂ ਕਹਿੰਦੇ ਹਾਂ ਪੱਥਰ ਪੂਜਣ ਵਾਲਿਆਂ ਨੂੰ ਜਾਂ ਮੂਰਤੀਆਂ ਪੂਜਣ ਵਾਲਿਆਂ ਨੂੰ ਵੀ ਤੁਸੀਂ ਇਹ ਮਤਲਬ ਇਹ ਕਿਹੜਾ ਪੀਂਦਾ ਹੈ, ਇਹ ਕਿਹੜਾ ਦੁੱਧ ਪੀਂਦਾ। ਉਹ ਆਪ ਵੀ ਅੰਦਰੋਂ ਮੰਨ ਕੇ ਜਾਂਦੇ ਵੀ ਪੀਣਾ ਇਹਨੇ ਕੋਈ ਨੀ, ਵੈਸੇ ਆਪਾਂ ਲੈ ਕੇ ਚੱਲੇ ਹਾਂ, ਇੱਕ ਸਿਰਫ ਕਰਮ ਬਣਿਆ ਹੋਇਆ। ਤਾਂ ਨਾਮਦੇਵ ਜੀ ਤੇ ਇਸ ਤਰ੍ਹਾਂ ਗਏ ਨਹੀਂ, ਉਹ ਤਾਂ ਕਹਿੰਦੇ ਸੱਚੀ ਮੁੱਚੀ ਪੀਏ ਗਏ ਜ਼ਰੂਰ। ਇੰਨਾ ਅੰਦਰ ਸੰਕਲਪ ਗਹਿਰਾ ਹੋ ਗਿਆ, ਇਹ ਬੜਾ ਸ਼ਬਦ ਜਿਹੜਾ ਇਹ ਸਾਡੇ ਸਮਝ ਨਹੀਂ ਆਉਣਾ, ਮੈਂ ਕਈ ਥਾਵਾਂ ਤੇ ਇਹਦੀ ਕਥਾ ਕੀਤੀ ਹੈ। ਤਾਂ ਉਹ ਹੁਣ ਸਿੰਘ ਜਿਹੜੇ ਦੁਬਦਾ ਵਿਚ ਪੈਣਾ ਸੁਭਾਵਕ ਜ਼ਰੂਰੀ। ਅਸੀਂ ਕਈ ਸਾਲ ਪੈ ਰਹੇ, ਅਸੀਂ ਹਾਲਾਂਕਿ ਕਿੰਨੇ ਸਾਲਾਂ ਦੇ ਗ੍ਰੰਥ ਪੜ੍ਹਦੇ ਰਹੇ, ਕਿੰਨੇ ਸਾਲ ਅਸੀਂ ਇਹ ਸ਼ਬਦ ਤੋਂ ਦੁਬਦਾ, ਤੇ ਆਮ ਸਿੱਖ ਕਿੱਥੋਂ ਪਏਗਾ? ਇਸ ਲਈ ਨਿਰਗੁਣ ਸਰਗੁਣ ਦੀ ਖੇਡ ਹੈ। ਉਹ ਇੰਨੀ ਭਾਵਨਾ ਪ੍ਰਬਲ ਹੋ ਗਈ ਸੀ, ਸੰਕਲਪ ਇੰਨਾ ਗਹਿਰਾ ਹੋ ਗਿਆ ਸੀ ਕਿ ਉਹ ਸੋਚ ਲਿਆ ਨਾਮਦੇਵ ਜੀ ਨੇ ਕਿ ਵਾਕਈ ਭਗਵਾਨ ਜੀ ਦੁੱਧ ਪੀਣਗੇ ਪੀਣਗੇ। ਤਾਂ ਉਨ੍ਹਾਂ ਨੂੰ ਵੇਖ ਕੇ ਨਿਰਾਕਾਰ ਰੂਪ ਵਿਚ ਭਗਵਾਨ ਹੱਸਦੇ ਨੇ ਵੀ ਕਮਾਲ ਦਾ ਭਗਤ ਏ, ਇਹ ਤਾਂ ਮੈਨੂੰ ਹੁਣ ਪੱਥਰਾਂ ਦੇ ਵਿਚੋਂ ਵੀ ਸਾਰੇ ਥਾਵਾਂ ਤੋਂ ਵੇਖਣ ਲੱਗ ਪਿਆ। ਫਿਰ ਕਹਿੰਦੇ ਦੁੱਧ ਪੀ ਆਏ ਭਗਤ ਘਰ ਗਇਆ, ਨਾਮੇ ਹਰ ਕਾ ਦਰਸ਼ਨ ਭਇਆ। ਨਾਮਦੇਵ ਨੂੰ ਭਗਵਾਨ ਦਾ ਦਰਸ਼ਨ ਭਇਆ ਤੇ ਦੁੱਧ ਪੀਤਾ ਉਹਨੇ, ਦੁੱਧ ਪੀਤਾ। ਹੁਣ ਇੱਕ ਪੰਕਤੀ ਫਿਰ ਸਮਝੋ, ਨਾਮੇ ਹਰ ਕਾ ਦਰਸ਼ਨ ਭਇਆ। ਜੇ ਮੂਰਤੀ ਦੇ ਦਰਸ਼ਨ ਨੂੰ ਹਰ ਕਾ ਦਰਸ਼ਨ ਭਇਆ ਮੰਨ ਲਈਏ, ਤੇ ਮੂਰਤੀ ਤੇ ਨਾਮਦੇਵ ਜੀ ਨੇ ਪਹਿਲਾਂ ਬੜੀ ਵਾਰੀ ਵੇਖੀ ਸੀ, ਪਿਤਾ ਰੋਜ਼ ਭੋਗ ਲਾਉਂਦੇ ਸੀ ਤੇ ਨਾਮਦੇਵ ਰੋਜ਼ ਹੀ ਮੂਰਤੀ ਨੂੰ ਵਹਿੰਦਾ ਸੀ, ਪਰ ਅੱਜ ਕਿਉਂ ਕਿਹਾ ਉਹਨਾਂ ਨੇ ਵੀ ਅੱਜ ਮੈਨੂੰ ਦਰਸ਼ਨ ਹੋਇਆ? ਕਿਉਂਕਿ ਦਰਸ਼ਨ ਪ੍ਰਗਟ ਹੋਏ ਹੀ ਉਦਣ ਅਕਾਲ ਪੁਰਖ। ਪਹਿਲਾਂ ਤੇ ਜਿਹੜੀ ਮੂਰਤੀ ਸੀ, ਕਈ ਵਾਰੀ ਉਹਨਾਂ ਨੇ ਦਰਸ਼ਨ ਕੀਤੇ ਵੇਖੇ ਹੋਏ ਸਨ, ਪਰ ਕੋਈ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਵੀ ਪਹਿਲਾਂ ਮੈਨੂੰ ਕਦੀ ਦਰਸ਼ਨ ਹੋਇਆ ਸੀ। ਦਰਸ਼ਨ ਹੋਏ ਹੀ ਅੱਜ। ਉਹ ਇੰਨੀ ਭਾਵਨਾ ਇੰਨੀ ਪ੍ਰਗਾੜ ਹੋ ਗਈ ਅੰਦਰ, ਤਕੜੀ ਹੋ ਗਈ ਸੰਕਲਪ। ਕਹਿੰਦੇ ਨਾਮਦੇਵ ਦੁੱਧ ਪਿਆ ਕੇ ਖੁਸ਼ੀ ਖੁਸ਼ੀ ਘਰ ਗਿਆ ਵੀ ਦਰਸ਼ਨ ਹੋ ਗਿਆ ਅਕਾਲ ਪੁਰਖ ਦਾ। ਔਰ ਇਸ ਤਰ੍ਹਾਂ ਇਹ ਜਿਹੜੀ ਸਾਖੀ ਇਹ ਕਲੀਅਰ ਹੁੰਦੀ ਹੈ, ਗੱਲ ਕਲੀਅਰ ਨੂੰ ਇਮਾਨਦਾਰੀ ਨਾਲ ਸਮਝਣਾ ਚਾਹੀਦਾ। ਕਿਉਂਕਿ ਨਾਮਦੇਵ ਦੀ ਦਿਵ ਦ੍ਰਿਸ਼ਟੀ ਏਡੀ ਵੱਡੀ ਸੀ ਕਿ ਕੱਲੇ ਪੱਥਰ ਦੀ ਗੱਲ ਨਹੀਂ, ਉਨ੍ਹਾਂ ਦੇ ਸਾਰੇ ਸ਼ਬਦ ਪੜ੍ਹ ਕੇ ਵੇਖੋ, ਉਨ੍ਹਾਂ ਦਾ ਕਦੀ ਮੁਸਲਮਾਨ ਅਬਦਾਲੀ ਦੇ ਅੱਗੋਂ ਸ਼ਬਦ ਆ ਜਾਣਾ ਅੱਗੇ, ਜਿਹਦੇ ਵਿਚ ਉਨ੍ਹਾਂ ਨੂੰ ਮੁਸਲਮਾਨ ਅਬਦਾਲੀ ਦੇ ਵਿਚੋਂ ਜਿਹੜਾ ਅਬਦਾਲ ਫਿਰਕਾ ਉਹਦਾ ਇਕ ਫਕੀਰ ਜਾ ਰਿਹਾ ਸੀ, ਉਹਨੂੰ ਜੱਫੀ ਪਾ ਕੇ ਬਹਿ ਗਏ, ਕਹਿੰਦੇ ਤੂੰ ਵੀ ਰੱਬ ਏ। ਉਹ ਜਦੋਂ ਪਾਣੀ ਲੈਣ ਜਾਂਦੇ ਨੇ ਸਮੁੰਦਰ ਵਿਚ, ਉਥੇ ਕਹਿੰਦੇ ਮੱਛੀਆਂ ਚੋਂ ਰੱਬ ਦਿਸਣ ਲੱਗ ਪਿਆ, ਰੁੱਖਾਂ ਵਿਚੋਂ ਦਿਸਣ ਲੱਗ ਪਿਆ, ਵੱਛੇ ਵਿਚੋਂ ਦਿਸਣ ਲੱਗ ਪਿਆ, ਭੌਰੇ ਵਿਚੋਂ ਦਿਸਣ ਲੱਗ ਪਿਆ। ਤਾਂ ਇਹ ਗੱਲਾਂ ਕਹਿਣ ਦਾ ਭਾਵ ਏ ਵੀ ਇਨ੍ਹਾਂ ਸ਼ਬਦਾਂ ਨੂੰ ਕੱਟਣ ਦੀ ਲੋੜ ਨਹੀਂ, ਤੇ ਨਾ ਇਨ੍ਹਾਂ ਸਾਖੀਆਂ ਨੂੰ ਕੱਟਣ ਦੀ ਲੋੜ ਏ, ਇਨ੍ਹਾਂ ਨੂੰ ਸਮਝਣ ਦੀ ਲੋੜ ਏ, ਵਰਤੀਆਂ ਕਿਵੇਂ ਨੇ ਗੱਲਾਂ। ਤਾਂ ਅੱਗੇ ਸ਼ਬਦ ਕਹਿੰਦੇ ਹਨ, ਜਦੋਂ ਇਸ ਤਰ੍ਹਾਂ ਉਨ੍ਹਾਂ ਨੇ ਫਿਰ ਆਪਣੀ ਬੌਰੀ ਅਵਸਥਾ ਜਿਹੜੀ ਨਾ ਜਿਹੜੀ ਮਸਤਾਨੀ ਅਵਸਥਾ ਹੋ ਗਈ ਸੀ, ਦਿਵ ਦ੍ਰਿਸ਼ਟੀ ਖੁੱਲ ਗਈ ਸੀ, ਜਿਹਨੂੰ ਅੱਜ ਦੇ ਕ੍ਰਾਂਤੀਕਾਰੀ ਵਿਦਵਾਨ ਤੇ ਮੰਨਦੇ ਨੇ, ਉਹ ਤੇ ਕਹਿੰਦੇ ਅਕਲ ਬੁੱਧੀ ਖੋਲੋ, ਦਿਮਾਗ ਖੋਲੋ, ਆਹ ਹੀ ਰੌਲਾ ਪਾਈ ਜਾਂਦੇ ਨੇ। ਉਥੇ ਵਿਸਮਾਦ ਵਿਚ ਰਹਿੰਦੇ ਸੀ ਭਗਤ ਜੀ, ਜਿੱਧਰ ਵਹਿੰਦੇ ਸੀ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਸਨ, ਤਾਂ ਉਸ ਵੇਲੇ ਫਿਰ ਉਹ ਉਸ ਅਵਸਥਾ ਦਾ ਲੋਕਾਂ ਨੇ ਜਿਹੜਾ ਸੀ ਨਿੰਦਿਆ ਵੀ ਕੀਤੀ, ਬਈ ਇਹ ਨਾਮਦੇਵ ਕਿਹੜੇ ਕੰਮ ਲੱਗ ਗਿਆ, ਸਾਰਾ ਦਿਨ ਮਸਤਾਨਾ ਜਿਹਾ ਹੋ ਕੇ ਤੁਰਿਆ ਫਿਰਦਾ, ਕਦੀ ਕਿਸੇ ਰੁੱਖ ਨੂੰ ਹੱਥ ਪਾ ਕੇ ਬਹਿ ਜਾਂਦਾ, ਤੂੰ ਭਗਵਾਨ ਏ ਤੂੰ ਭਗਵਾਨ ਏ, ਕਦੀ ਕਿਸੇ ਪਸ਼ੂ ਨੂੰ ਹੱਥ ਪਾ ਕੇ ਬਹਿ ਜਾਂਦਾ, ਤੂੰ ਭਗਵਾਨ। ਤਾਂ ਇਹ ਗੱਲਾਂ ਸਾਰੀਆਂ ਦਿਵ ਦ੍ਰਿਸ਼ਟੀ ਸਨ। ਉਹ ਬੌਰੀ ਅਵਸਥਾ ਮਸਤਾਨੀ ਅਵਸਥਾ ਲੋਕਾਂ ਨੇ ਕੀ ਕਿਹਾ, ਅਗਲੇ ਸ਼ਬਦ ਦੇ ਵਿਚ ਆਉਂਦਾ, ਕਹਿੰਦੇ ਮੈਂ ਬੌਰੀ ਮੇਰਾ ਰਾਮ ਪਤਾਰ, ਕਹਿੰਦੇ ਮੈਂ ਹੁਣ ਆਤਮਾ ਦੇ ਤਲ ਤੇ ਚਲੇ ਗਏ ਭਗਤ ਨਾਮਦੇਵ ਜੀ। ਇਹ ਸਾਰੇ ਸ਼ਬਦ ਜਿੱਥੇ ਆਪਣੇ ਆਪ ਨੂੰ ਇਸਤਰੀ ਰੂਪ ਵਿਚ ਪੇਸ਼ ਕੀਤਾ ਗਿਆ, ਉਹਦਾ ਮਤਲਬ ਹੈ ਜਦੋਂ ਬੰਦੇ ਦੀ ਸੁਰਤੀ ਆਤਮ ਤਲ ਤੇ ਚਲੀ ਜਾਂਦੀ ਤੇ ਆਤਮਾ ਇਸਤਰੀ ਲਿੰਗ ਹੈ, ਉਥੇ ਫਿਰ ਪਰਮਾਤਮਾ ਪਤਾਰ ਪਤੀ ਹੈ ਮੇਰਾ, ਤੇ ਮੈਂ ਬੌਰੀ ਮਸਤਾਨੀ ਹੋਈ ਪਈ ਉਹਦੇ ਪਿਆਰ ਦੇ ਅੰਦਰ, ਰਚ ਰਚ ਤਾਂ ਕਹੋ ਕਰੋ ਸ਼ਿੰਗਾਰ, ਤੇ ਕਹਿੰਦੇ ਮੈਂ ਆਪਣੇ ਆਪੇ ਨੂੰ ਸ਼ਿੰਗਾਰ ਕਰ ਰਹੀ ਹਾਂ ਗੁਣਾਂ ਦਾ, ਉਹਨੂੰ ਖੁਸ਼ ਕਰਨ ਵਾਸਤੇ ਕਿ ਮੇਰਾ ਉਹ ਪਤੀ ਜਿਹੜਾ ਮੇਰੇ ਤੇ ਖੁਸ਼ ਹੋਵੇਗਾ। ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ, ਲੋਕਾਂ ਨੇ ਨਿੰਦਿਆ ਵੀ ਕੀਤੀ ਭਗਤ ਨਾਮਦੇਵ ਜੀ ਦੀ, ਵੀ ਮਸਤਾਨਾ ਹੈ ਦੀਵਾਨਾ ਹੈ। ਬਾਕੀ ਜਿਹੜਾ ਭਗਤ ਇਸ ਰਾਹ ਤੇ ਜਾਏਗਾ ਉਹ ਇਸ ਤਰ੍ਹਾਂ ਕਿਸੇ ਖੁਮਾਰੀ ਵਿਚ, ਜਿਹਨੂੰ ਗੋਂਦ ਖੁਮਾਰੀ ਕਿਹਾ ਭਗਤ ਕਬੀਰ ਜੀ ਨੇ, ਅੰਗੂਰੀ ਸ਼ਰਾਬਾਂ ਦੀ ਰਸ ਖੁਮਾਰੀ ਵਾਂਗੂ, ਤਾਂ ਇਸ ਤਰ੍ਹਾਂ ਜਿਹੜਾ ਜਾਏਗਾ ਤੇ ਪੰਡਤਾਂ ਨੇ ਗਿਆਨੀਆਂ ਨੇ ਉਨ੍ਹਾਂ ਨੂੰ ਇਹ ਕਹਿਣਾ ਵੀ ਇਹ ਕਮਲੀਆਂ ਗੱਲਾਂ ਕਰਦੇ ਨੇ, ਵੀ ਇਹ ਤਾਂ ਬੁੱਧੀ ਤੋਂ ਪਾਰ ਦੀਆਂ ਗੱਲਾਂ ਕਰਨ ਲੱਗ ਪਏ, ਉਨ੍ਹਾਂ ਕਹਿਣੀ। ਇਸ ਤਰ੍ਹਾਂ ਭਗਤ ਜੀ ਨੂੰ ਵੀ ਕਿਹਾ ਵੀ ਉਨ੍ਹਾਂ ਕਿਹਾ ਭਾਈ ਨਿੰਦ ਲਓ ਜਿੰਨਾ ਨਿੰਦਣਾ, ਜਿਹੜੀ ਅਸਲੀਅਤ ਹੋਰ ਏ, ਰੱਬ ਦਾ ਰੂਪ ਤੁਸੀਂ ਹੋਰ ਲੋਕਾਂ ਸਾਹਮਣੇ ਪੇਸ਼ ਕਰਤਾ ਵੀ ਰੱਬ ਇਸ ਤਰ੍ਹਾਂ ਜੀ, ਰੱਬ ਫਲਾਣਾ ਹੈ, ਇਹ ਗੱਲਾਂ ਤੁਸੀਂ ਕਰੇ ਜਾਂਦੇ ਹੋ, ਉਹ ਰੱਬ ਤਾਂ ਇਕ ਮਸਤਾਨੀ ਦਸ਼ਾ ਹੈ, ਤਾਂ ਇਸ ਕਰਕੇ ਨਿੰਦੀ ਜੋ ਜਿੰਨਾ ਨਿੰਦਣਾ। ਤਨ ਮਨ ਰਾਮ ਪਿਆਰੇ ਜੋਗ ਰਹਾਓ, ਸਾਡਾ ਤਨ ਤੇ ਮਨ ਜਿਹੜਾ ਪਿਆਰੇ ਪ੍ਰਭੂ ਜੋਗਾ ਰਹਿ ਗਿਆ, ਬਸ ਉਹਨੂੰ ਸੌਂਪ ਦਿੱਤਾ ਅਸੀਂ। ਬਾਦ ਬੇਬਾਦ ਕਾਹੂ ਸਿਉ ਨਾ ਕੀਜੈ, ਇਸ ਕਰਕੇ ਹੁਣ ਸਾਡੀ ਇਹ ਇੱਛਾ ਬਣੀ ਹੋਈ ਵੀ ਕਿਸੇ ਦੇ ਨਾਲ ਐਵੇਂ ਭਿੜਨਾ ਨਹੀਂ ਚਾਹੀਦਾ। ਕਿਉਂ? ਇਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਗੱਲ ਕੀ ਹੁੰਦੀ ਏ, ਗੁਰਬਾਣੀ ਕਹਿੰਦੀ ਕੀ, ਧਰਮ ਕਹਿੰਦਾ ਕੀ ਏ, ਇਹ ਆਪਣੀ ਅਖਬਾਰਾਂ ਛਾਪੀ ਜਾਂਦਾ ਰੋਜ਼। ਰਸਨਾ ਰਾਮ ਰਸਾਇਣ ਪੀਜੈ, ਆਨੰਦ ਵਿਚ ਰਸਨਾ ਦੇ ਨਾਲ ਜਿਹੜਾ ਰਸਾਂ ਦਾ ਘਰ ਪਰਮੇਸ਼ਰ ਏ, ਉਹਦਾ ਰਸ ਪੀਣਾ ਚਾਹੀਦਾ। ਅਬ ਜੀ ਜਾਨ ਐਸੀ ਬਣ ਆਈ, ਤੇ ਜਦੋਂ ਫਿਰ ਅੰਦਰ ਉਹਦਾ ਬਲ ਪ੍ਰਗਟ ਹੁੰਦਾ ਨਾ, ਪ੍ਰਕਾਸ਼ ਹੁੰਦਾ, ਉਦੋਂ ਫਿਰ ਕਹਿੰਦੇ ਹੁਣ ਐਸੀ ਬਣ ਆ ਗਈ ਉਹਦੇ ਚਰਨਾਂ ਦੇ ਨਾਲ। ਮਿਲੋ ਗੋਪਾਲ ਨਿਸ਼ਾਨ ਬਜਾਈ, ਹੁਣ ਮੇਰਾ ਜੀ ਕਰਦਾ ਹੈ ਵੀ ਢੋਲ ਵਜਾ ਕੇ ਰੱਬ ਨੂੰ ਮਿਲਾਂ, ਪਰਵਾਹ ਨਾ ਕਰਾਂ ਕਿਸੇ ਦੀ, ਕੋਈ ਜੋ ਮਰਜ਼ੀ ਕਹੀ ਜਾਂਦਾ, ਮੈਂ ਆਪਣੇ ਸੱਚ ਨੂੰ ਪ੍ਰਗਟ ਕਰ ਦੇਣਾ, ਢੋਲ ਵਜਾ ਕੇ ਉਹਨੂੰ ਮਿਲਣਾ। ਉਸਤਤ ਨਿੰਦਾ ਕਰੇ ਨਰ ਕੋਈ, ਕੋਈ ਉਸਤਤ ਕਰੇ ਤੇ ਭਾਵੇਂ ਕੋਈ ਨਿੰਦਾ ਕਰੇ ਪਿਆ, ਜੋ ਮਰਜ਼ੀ ਕਰੀ ਜਾ, ਨਾਮੇ ਸ੍ਰੀ ਰੰਗ ਭੇਟ ਲਸੋਈ, ਨਾਮੇ ਨੇ ਸ੍ਰੀ ਰੰਗ ਵਾਹਿਗੁਰੂ ਅਕਾਲ ਪੁਰਖ ਜੋ ਮਾਇਆ ਦਾ ਪਤੀ ਹੈ ਉਹਨੂੰ ਭੇਟਲ, ਉਹਨੂੰ ਭੇਟ ਹੋਈ, ਉਹਦੇ ਨਾਲ ਮਿਲਾਪ ਹੋ ਗਿਆ। ਅਗਲਾ ਸ਼ਬਦ ਉਚਾਰਨ ਕਰਦੇ ਨੇ, ਕਬਹੂ ਖੀਰ ਖੰਡ ਘੀਓ ਨਾ ਭਾਵੈ, ਇਹ ਇਹਨੂੰ ਕਹਿੰਦੇ ਕਰਮ ਲੜੀ। ਕਰਮ ਲੜੀ ਜਿਹੜੀ ਹੈ ਬੰਦੇ ਦੀ ਕਿਵੇਂ ਦੀ, ਉਸ ਆਧਾਰ ਤੇ ਉਹਨੂੰ ਸੰਸਾਰ ਵਿਚ ਇਥੇ ਕਿਸੇ ਨੂੰ ਘੱਟ ਕਿਸੇ ਨੂੰ ਵੱਧ ਪਦਾਰਥ ਉਹਦੀ ਪਰਾ ਲੱਭਤ ਦੇ ਮੁਤਾਬਕ ਮਿਲਦਾ। ਕਹਿੰਦੇ ਕਦੀ ਹੈ ਵਾਹਿਗੁਰੂ ਤੂੰ ਐਸਾ ਰੂਪ ਧਾਰਨ ਕਰ ਲੈਣਾ, ਅਮੀਰ ਦਾ ਰੂਪ ਧਾਰਨ ਕਰ ਲੈਣਾ, ਤੇ ਤੈਨੂੰ ਖੀਰ ਵੀ ਚੰਗੀ ਨਹੀਂ ਲੱਗਦੀ, ਤੈਨੂੰ ਖੰਡ ਨਾਲ ਬਣੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਘਿਓ ਵੀ ਚੰਗਾ ਨਹੀਂ ਲੱਗਦਾ, ਇੰਨਾ ਵਾਧੂ ਪਦਾਰਥ ਹੁੰਦਾ। ਕਬ ਹੂੰ ਘਰ ਘਰ ਟੂਕ ਮੰਗਾਵੈ, ਤੇ ਕਈ ਵਾਰੀ ਤੂੰ ਇਸ ਤਰ੍ਹਾਂ ਦੇ ਗਰੀਬ ਪੈਦਾ ਕਰ ਦੇਣਾ ਵੀ ਉਨ੍ਹਾਂ ਨੂੰ ਰੋਟੀ ਖਾਣ ਵਾਸਤੇ ਨਾ ਸੁੱਕੀਆਂ ਰੋਟੀਆਂ ਵੀ ਘਰ ਘਰ ਜਾ ਕੇ ਮੰਗਣੀਆਂ ਪੈਂਦੀਆਂ। ਕਬ ਹੂੰ ਕੂਰਨ ਚਨੇ ਬਿਨਾਵੈ, ਕਈ ਵਾਰੀ ਤੂੰ ਕਿਸੇ ਦੀ ਅਵਸਥਾ ਐਸੀ ਕਰ ਦੇਣਾ ਵੀ ਉਨ੍ਹਾਂ ਨੂੰ ਕੂੜੇ ਦੇ ਵਿਚੋਂ ਜਿਹੜੇ ਛੋਲੇ ਜਿਹੜੀਆਂ ਖਾਣ ਵਾਲੀ ਚੀਜ਼ਾਂ ਕੂੜੇ ਦੇ ਵਿਚ ਕਈ ਅਮੀਰ ਲੋਕ ਨੀ ਵਗਾ ਦਿੰਦੇ, ਕਹਿੰਦੇ ਕਈ ਵਾਰੀ ਤੂੰ ਉਨ੍ਹਾਂ ਨੂੰ ਉਥੋਂ ਚਨੇ ਛੋਲੇ ਚੀਜ਼ਾਂ ਚੁੱਕਣ ਵਾਸਤੇ ਮਜਬੂਰ ਕਰ ਦਿੰਦਾ ਹੈ। ਜਿਉਂ ਰਾਮ ਰਾਖੈ ਤਿਉਂ ਰਹੀ ਹੈ ਰੇ ਭਾਈ, ਜਿਹੜੀ ਇਸ ਪੂਰਬ ਦੀ ਫਿਲਾਸਫੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ, ਉਹ ਇਹ ਮੰਨਦੀ ਏ ਕਿ ਪਰਾ ਲਬਦ ਦੇ ਮੁਤਾਬਕ ਜ਼ਿਆਦਾਤਰ ਮਨੁੱਖ ਉਸ ਸੰਸਾਰ ਦੇ ਪਦਾਰਥਾਂ ਨੂੰ ਭੋਗਦੇ ਨੇ, ਜਿਵੇਂ ਉਹ ਚਲਾਉਂਦਾ ਉਵੇਂ ਹੀ ਰਿਹਾ ਜਾ ਸਕਦਾ ਹੈ। ਹਰ ਕੀ ਮਹਿਮਾ ਕਿਛ ਕਥਨ ਨ ਜਾਈ ਰਹਾਉ, ਹਰੀ ਦੀ ਮਹਿਮਾ ਅਕਾਲ ਪੁਰਖ ਦੀ ਕੁਝ ਕਹੀ ਨਹੀਂ ਜਾ ਸਕਦੀ, ਉਹ ਐਸਾ ਬੇਅੰਤ ਹੈ। ਕਬ ਹੂੰ ਤੁਰੇ ਤੁਰੰਗ ਨਚਾਵੇ, ਕਈ ਵਾਰੀ ਤੂੰ ਇੰਨਾ ਦੇ ਦਿੰਦਾ ਕਿਸੇ ਨੂੰ ਵੀ ਉਹ ਘੋੜੇ ਨਚਾਉਣ ਤੇ ਰਹਿੰਦਾ, ਉਹਦੇ ਕੋਲ ਘੋੜੇ ਹੀ ਇੰਨੇ ਹੁੰਦੇ ਨੇ, ਕਦੀ ਕਿਸੇ ਨੂੰ ਨਚਾਉਂਦਾ ਕਦੀ ਕਿਸੇ ਦੇ ਸਵਾਰੀ ਕਰਦਾ। ਕਬ ਹੂੰ ਪਾਏ ਪਨਹੀਓ ਨਾ ਪਾਵੇ, ਤੇ ਕਈ ਵਾਰੀ ਐਸੇ ਲੋਕ ਪੈਦਾ ਕਰਨ ਦੇਣਾ ਜਿਨ੍ਹਾਂ ਕੋਲ ਪੈਰੀ ਪਾਉਣ ਵਾਸਤੇ ਜੁੱਤੀ ਵੀ ਨਹੀਂ ਹੁੰਦੀ। ਕਬ ਹੂੰ ਖਾਟ ਸੁਪੇਦੀ ਸੁਭਾਵੈ, ਕਈ ਵਾਰੀ ਇਸ ਤਰ੍ਹਾਂ ਦੀ ਖਾਟ, ਸੋਹਣੇ ਆਸਨ, ਚਿੱਟੇ ਵਸਤਰ ਜਿੱਤੇ ਵਿਛਾਏ ਹੁੰਦੇ ਨੇ ਉਹਦੇ ਤੇ ਸਵਾਉਣਾ, ਭਾਵ ਸੋਹਣੇ ਗੱਦਿਆਂ ਦੇ ਉੱਤੇ ਤੂੰ ਸਵਾ ਦੇਣਾ ਕਈ ਵਾਰੀ ਕਈਆਂ ਨੂੰ। ਕਬ ਹੂੰ ਭੂਮ ਪਿਆਰ ਨਾ ਪਾਵੈ, ਤੇ ਕਈ ਵਾਰੀ ਜ਼ਮੀਨ ਤੇ ਵਿਛਾਉਣ ਵਾਸਤੇ ਪਰਾਲੀ ਵੀ ਨਹੀਂ ਲੱਭਦੀ ਕਈਆਂ ਨੂੰ, ਘਾਹ ਵੀ ਨਹੀਂ ਲੱਭਦਾ। ਭਣਤ ਨਾਮ ਦੇਵ ਇੱਕ ਨਾਮ ਨਿਸਤਾਰੈ, ਕਹਿੰਦੇ ਹਨ ਨਾਮ ਦੇਵ ਜੀ ਇਹ ਸਾਰਾ ਇੱਕ ਜਿਹੜਾ ਵਿਸਤਾਰ ਇਸ ਸੰਸਾਰ ਦਾ ਇੱਕ ਨਾਮ ਦੇ ਸਹਾਰੇ ਚੱਲ ਰਿਹਾ, ਔਰ ਨਾਮ ਨਾਲ ਹੀ ਇਥੋਂ ਨਿਸਤਾਰਾ ਹੋ ਸਕਦਾ, ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਕੋਈ ਅਮੀਰ ਹੈ। ਜਿਹ ਗੁਰ ਮਿਲੈ ਤੇਹ ਪਾਰ ਉਤਾਰੈ, ਜਿਹਨੂੰ ਉਹ ਨਿਰਗੁਣ ਸਰੂਪ ਵਿਚ ਸ਼ਬਦ ਰੂਪ ਵਿਚ ਗੁਰੂ ਮਿਲਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਲਦੇ ਨੇ, ਉਨ੍ਹਾਂ ਨੂੰ ਪਾਰ ਉਤਾਰਦੇ ਸੱਚੇ ਪਾਤਸ਼ਾਹ ਜੀ। ਅੱਗੇ ਫਿਰ ਹੋਰ ਇਕ ਸ਼ਬਦ ਆਇਆ, ਕਹਿੰਦੇ ਹਸਤ ਖੇਲਤ ਤੇਰੇ ਦੇਹਰੇ ਆਇਆ, ਹੁਣ ਮਸਤਾਨੀ ਅਵਸਥਾ ਸੀ, ਹੱਸਦੇ ਖੇਡਦੇ ਆਨੰਦ ਵਿਚ ਮੌਜਾਂ ਵਿਚ ਰਹਿੰਦੇ ਸੀ, ਤਾਂ ਤੁਰਦੇ ਤੁਰਦੇ ਬਾਹਰ ਨੂੰ ਨਿਕਲੇ, ਇਕ ਰਾਹ ਚ ਅੱਗੇ ਦੇਹਰਾ ਆ ਗਿਆ, ਮੰਦਰ ਆ ਗਿਆ, ਤੇ ਭਗਤ ਜੀ ਨੇ ਸੋਚਿਆ ਵੀ ਇਥੋਂ ਵੀ ਹੋ ਹੀ ਚੱਲੀਏ, ਬੜੇ ਲੋਕ ਜਾਂਦੇ ਨੇ, ਉਧਰ ਚਲੇ ਗਏ ਮੰਦਰ ਵਾਲੇ ਪਾਸੇ। ਭਗਤ ਕਰਤ ਨਾਮਾ ਪਕਰ ਉਠਾਇਆ, ਤੇ ਜਦੋਂ ਉਥੇ ਜਾ ਕੇ ਬਹਿ ਗਏ ਤੇ ਉਥੇ ਤਾੜੀਆਂ ਮਾਰ ਕੇ ਆਨੰਦ ਨਾਲ ਗਾਉਣ ਲੱਗ ਪਏ ਰੱਬ ਦੇ ਗੁਣ। ਇੰਨੇ ਚਿਰ ਨੂੰ ਪੰਡਿਤ ਜੀ ਨੂੰ ਪਤਾ ਲੱਗ ਗਿਆ, ਪ੍ਰਬੰਧਕਾਂ ਨੂੰ ਪਤਾ ਲੱਗ ਗਿਆ, ਉਹ ਆਏ ਭੱਜ ਕੇ ਦਫ਼ਤਰ ਵਿਚੋਂ, ਤਾਂ ਉਹ ਉਨ੍ਹਾਂ ਆ ਕੇ ਵੇਖਿਆ ਵੀ ਨਾਮਦੇਵ ਆ ਗਿਆ, ਲੋਕ ਵੀ ਆਲੇ ਦੁਆਲੇ ਪੰਜ ਸੱਤ ਬਹਿਣ ਲੱਗ ਪਏ। ਉਨ੍ਹਾਂ ਸੋਚਿਆ ਵੀ ਇਹ ਕਿਤੇ ਸਾਡੇ ਮੰਦਰ ਤੇ ਕਬਜ਼ਾ ਨਾ ਕਰ ਜਾਏ, ਇਹ ਬੜਾ ਚੱਕਰ ਹੁੰਦਾ, ਇਹ ਕੇਵਲ ਮੰਦਰ ਵਾਲਿਆਂ ਨੂੰ ਹੁੰਦਾ, ਇਹ ਤੇ ਹੁਣ ਗੁਰਦੁਆਰਿਆਂ ਵਾਲਿਆਂ ਨੂੰ ਹੁੰਦਾ, ਇਹ ਸਾਰਿਆਂ ਨੂੰ ਹੁੰਦਾ, ਇਹ ਨਹੀਂ ਬਹਿਣ ਦਿੰਦੇ ਕਿਸੇ ਨੂੰ, ਨਾ ਸੰਗਤ ਨੂੰ ਨਾ ਕਿਸੇ ਇਕੱਠੇ ਹੋ ਕੇ। ਮੈਂ ਇਕ ਵਾਰੀ ਵਿਦੇਸ਼ ਵਿਚ ਸੀ, ਉਥੇ ਮੈਂ ਕਥਾ ਕੀਤੀ ਤੇ ਦੂਰੋਂ ਕਿਤੇ ਵਿਚਾਰੇ 100 ਕਿਲੋਮੀਟਰ ਤੋਂ ਕੋਈ ਪਰਿਵਾਰ ਦੋ ਨਾ ਉਹ ਕਥਾ ਸੁਣਦੇ ਸੀ, ਉਨ੍ਹਾਂ ਸੋਚਿਆ ਵੀ ਚਲੋ ਜਾ ਕੇ ਮਿਲ ਕੇ ਆਉਂਦੇ, ਨਾਲੇ ਗੱਲਬਾਤ ਕਰਕੇ ਆਉਂਦੇ। ਉਹ ਆਏ ਉਥੇ ਗੁਰੂ ਘਰ, ਕਥਾ ਕੀਤੀ, ਸਮਾਪਤੀ ਹੋਈ, ਬਾਹਰ ਆਉਣ ਲੱਗੇ, ਕਹਿੰਦੇ ਅਸੀਂ ਘੜੀ ਬਹਿਣਾ, ਗੱਲਬਾਤ ਸਵਾਲ ਜਵਾਬ ਕਰਨੇ ਥੋੜੇ। ਮੈਂ ਕਿਹਾ ਵੀ ਇੱਥੇ ਹੀ ਬੈਠ ਜਾਂਦੇ ਹਾਂ ਗੁਰੂ ਘਰ ਦੇ ਵਿਚ, ਹੋਰ ਤੇ ਇੱਥੇ ਕਮਰੇ ਵਿਚ ਆਪਾਂ ਕੀ ਕਰਨਾ ਜਾ ਕੇ, ਆ ਖੁੱਲਾ ਥਾਂ, ਦਰਬਾਰ ਖਾਲੀ, ਨਾਲੇ ਦੀਵਾਨ ਬੰਦ ਹੋ ਗਿਆ। ਉਥੇ ਅਸੀਂ ਬਹਿ ਗਏ, ਉਹ ਗੱਲਾਂ ਬਾਤਾਂ ਹੋਣ ਲੱਗ ਪਈਆਂ, ਪੰਜ ਸੱਤ ਸਰੀਰ ਹੋਣਗੇ, ਵਿਚਾਰ ਹੋਣ, ਕੋਈ ਗੁਰਬਾਣੀ ਦੀ ਉਨ੍ਹਾਂ ਜਿਹੜਾ ਪੁੱਛਣੀ ਸੀ ਉਨ੍ਹਾਂ ਨੇ ਪੁੱਛਿਆ, ਗੱਲਬਾਤ ਵਿਚਾਰ ਕੀਤੀ। ਇੰਨੇ ਚਿਰ ਨੂੰ ਸੈਕਟਰੀ ਸਾਹਿਬ ਚੰਗੀ ਪੈਂਟ ਕੱਸੀ, ਦਾੜੀ ਖਿੱਚ ਕੇ ਬੰਨੀ ਆ ਗਏ, ਕਹਿੰਦੇ ਜੀ ਉੱਠੋ ਉੱਠੋ ਇੱਥੇ ਨਹੀਂ ਬਹਿਣਾ। ਮੈਂ ਕਿਹਾ ਜੀ ਕੀ ਗੱਲ ਏ? ਕਹਿੰਦੇ ਨਹੀਂ ਨਹੀਂ ਇਹ ਮਨ ਮਤ ਏ। ਮੈਂ ਕਿਹਾ ਇਹ ਮਨ ਮਤ ਏ, ਫਿਰ ਇਹ ਕਿੱਥੇ ਜਾਣ ਆ ਜਿਹੜੀ ਸੰਗਤ ਏ? ਤੁਸੀਂ ਇੱਥੇ ਇੱਕ ਦੂਜੇ ਨੂੰ ਗੁਰਸਿੱਖਾਂ ਨੂੰ ਮਿਲਣ ਨਹੀਂ ਦੇਣਾ, ਬਹਿਣ ਨਹੀਂ ਦੇਣਾ ਇੱਥੇ ਤੁਸੀਂ? ਆਖੇ ਦੀਵਾਨ ਲੱਗਾ ਸੀ, ਦੀਵਾਨ ਸੁਣਿਆ ਮੈਂ, ਦੀਵਾਨ ਆਪਣੀ ਥਾਂ ਤੇ ਹੈ, ਸੰਗਤ ਕੌਂਸਲਿੰਗ ਮੰਗਦੀ ਹੈ, ਗੱਲਬਾਤ ਮੰਗਦੀ ਏ, ਵਿਚਾਰ ਕਰਨੀ ਉਹਨਾਂ। ਕਹਿੰਦੇ ਨਹੀਂ ਨਹੀਂ ਸਾਡੇ ਨਹੀਂ ਚੱਲਦਾ, ਉੱਠੋ ਤੁਸੀਂ। ਮੈਂ ਕਿਹਾ ਫਿਰ ਇਹਨਾਂ ਨੂੰ ਰਾਧਾ ਸੁਆਮੀ ਇੰਨਾ ਬਣਨਾ, ਸਰਸੇ ਵਾਲੇ ਕੋਲ ਇੰਨਾ ਜਾਣਾ, ਫਿਰ ਤੁਸੀਂ ਪਿੱਠਣਾ ਵੀ ਇਹ ਸਿੱਖ ਉਥੇ ਚਲੇਗਾ ਜੀ, ਡੇਰੇਬਾਦ ਤੇ ਚਲੇਗਾ, ਡੇਰਿਆਂ ਤੇ ਫਿਰ ਜਾਣੀ ਏ, ਗੁਰੂ ਘਰ ਹੀ ਤੇ ਤੁਸੀਂ ਉਨ੍ਹਾਂ ਦਾ ਹੱਲ ਕੀਤਾ ਨਹੀਂ, ਉਥੇ ਤੇ ਤੁਸੀਂ ਉਨ੍ਹਾਂ ਨਾਲ ਵਿਚਾਰ ਗੋਸ਼ਟੀ ਕੀਤੀ ਨਹੀਂ, ਤੇ ਇਹਨਾਂ ਫਿਰ ਅਨਮਤੀਆਂ ਕੋਲ ਜਾਣਾ, ਫਿਰ ਤੁਸੀਂ ਕਲਪਣਾ, ਤੁਹਾਡੀ ਵਜ੍ਹਾ ਨਾਲ ਡੇਰੇ ਬਣੇ ਨੇ, ਡੇਰੇਦਾਰਾਂ ਦੀ ਵਜ੍ਹਾ ਨਾਲ ਡੇਰੇ ਨਹੀਂ ਬਣੇ। ਇਹ ਗੱਲ ਸੀ ਉਨ੍ਹਾਂ ਪੰਡਿਤਾਂ ਦੀ ਜਿਹੜੇ ਉਹ ਸਨ, ਉਨ੍ਹਾਂ ਕਿਹਾ ਨਾਮਦੇਵ ਆਇਆ, ਲੋਕਾਂ ਨਾਲ ਗੱਲਬਾਤ ਕਰੇਗਾ, ਭਗਤੀ ਤੇ ਲਾ ਦੇਗਾ ਕਿਸੇ ਨੂੰ, ਨਾਮ ਨਾਲ ਜੋੜ ਦੇਗਾ, ਤੇ ਜਿਹੜਾ ਭਗਤੀ ਚ ਲੱਗ ਗਿਆ ਉਨ੍ਹਾਂ ਸਾਡੇ ਫਿਰ ਇੱਥੇ ਸੁਣਨੀ ਨਹੀਂ ਸਾਡੀ ਗੱਲ, ਤੰਗ ਕਰਨਗੇ ਸਾਨੂੰ, ਹੋਸ਼ ਆ ਜਾਏਗੀ। ਉਨ੍ਹਾਂ ਪਕੜ ਕੇ ਠਾ ਦਿੱਤਾ, ਉਹਨੂੰ ਕਹਿੰਦੇ ਭਗਤ ਕਰਤ ਨਾਮਾ ਪਕੜ ਉਠਾਇਆ, ਉਥੋਂ ਫੜ ਕੇ ਪਕੜ ਕੇ ਉਠਾਇਆ, ਇੱਥੇ ਲਿਖਿਆ ਹੋਇਆ ਵੀ ਬਾਹੋਂ ਫੜ ਕੇ ਉਠਾਇਆ ਧੱਕੇ ਨਾਲ। ਹਿੰਦੜੀ ਜਾਤ ਮੇਰੀ ਜਾਦ ਮਰਾਇਆ, ਤੇ ਭਗਤ ਜੀ ਨੇ ਆਪਣੀ ਮੌਜ ਦੇ ਵਿਚ ਫਿਰ ਕਹਿ ਦਿੱਤਾ ਕਿ ਹੇ ਵਾਹਿਗੁਰੂ ਜਾਦ ਮਰਾਇਆ ਅਕਾਲ ਪੁਰਖ, ਇਹ ਮੇਰੀ ਜਾਤ ਜਿਹੜੀ ਹਿੰਦੜੀ ਛੀਪੇ ਕੇ ਜਨਮ ਕਾਹੇ ਕੋ ਆਇਆ ਰਹਾ, ਤੂੰ ਮੈਨੂੰ ਛੀਂਬੇ ਦੇ ਘਰ ਕਦ ਲਈ ਜਨਮ ਦਿੱਤਾ ਸੀ, ਅਲਾਮਾ ਦਿੱਤਾ ਰੱਬ ਨੂੰ। ਇੱਥੇ ਜਾਦ ਮਰਾਇਆ ਵੈਸੇ ਕ੍ਰਿਸ਼ਨ ਅਵਤਾਰ ਵੱਲ ਜਿਹੜਾ ਹੈ ਇਸ਼ਾਰਾ ਹੈ, ਕਿਉਂਕਿ ਉਹ ਵਿਸ਼ਨੂੰ ਦਾ ਅਵਤਾਰ ਸੀ ਤੇ ਵਿਸ਼ਨੂੰ ਦੀ ਗੱਲ ਚੱਲਦੀ। ਸਾਰੇ ਇਹਨਾਂ ਜਿਹੜੇ ਭਗਤ ਕਈ ਹੋਏ ਨੇ ਉਹ ਉਹਨੂੰ ਆਪਣਾ ਟਾਰਗੇਟ ਮੰਨਦੇ, ਪਰ ਬਾਣੀ ਇਹ ਕਹਿੰਦੀ ਵਿਸ਼ਨੂੰ ਕ੍ਰਿਸ਼ਨ ਕਿੰਨੇ ਜਿਹੜੇ ਰੱਬ ਨੇ ਬਣਾਏ ਨੇ, ਰੱਬ ਅਲੱਗ ਸ਼ਕਤੀ ਉਹਨੂੰ ਸਤਿਗੁਰ ਕਹਿੰਦੇ ਨੇ। ਕਬੀਰ ਸਾਹਿਬ ਜਿਹੜੇ ਭਗਤ ਨਾਮਦੇਵ ਜੀ ਅੱਗੇ ਆਏਗਾ ਵੀ ਗੁਰਦੇਵ ਨੇ ਵੀ ਜੋ ਗੁਰਦੇਵ, ਵਾਰ ਵਾਰ ਸ਼ਬਦ ਆਏਗਾ ਜੋ ਗੁਰਦੇਵ, ਵੀ ਗੁਰਦੇਵ ਕਿਹੜਾ, ਉਹ ਉਹਨਾਂ ਦੀ ਉਪਾਸ਼ਨਾ ਨਿਰਗੁਣ ਦੀ ਹੈ ਜਿਹੜਾ ਗੁਰਦੇਵ, ਪਰ ਜਿਹੜਾ ਵਿੱਚ ਅਵਤਾਰ ਹੁੰਦਾ ਉਹਦੀ ਉਹ ਗੱਲ ਕਰਦੇ ਨੇ। ਬਸ ਇੰਨੀ ਕੁ ਗੱਲ ਹੈ, ਇਹਨੂੰ ਸਮਝ ਲੈਣਾ ਬੜਾ ਜ਼ਰੂਰੀ ਏ। ਨਾ ਅਵਤਾਰਵਾਦ ਵਿਚ ਫਸਣਾ ਤੇ ਨਾ ਹੀ ਮਨ ਨੂੰ ਇੰਨਾ ਲੈ ਜਾਣਾ ਵੀ ਦੂਜੇ ਕਿਸੇ ਅਵਤਾਰ ਦਾ ਨਾਂ ਆ ਗਿਆ ਤੇ ਉਥੇ ਸਾਨੂੰ ਜਿਹੜਾ ਤਾਪ ਚੜ ਜਾ, ਇਹ ਵੀ ਨਾ ਹੋਵੇ। ਅਸਲੀ ਗੱਲ ਬੁੱਝਣੀ ਏ ਵੀ ਇਹ ਇਕ ਵਿਚ ਸਾਧਨ ਸਨ ਤੇ ਪਿੱਛੇ ਬੈਕ ਦੇ ਉੱਤੇ ਸਤਿਗੁਰੂ ਜਿਹੜਾ ਸ਼ਬਦ ਕੰਮ ਕਰ ਰਿਹਾ ਸੀ, ਤਾਂ ਕਿਉਂ ਇਸ ਜਨਮ ਵਿਚ ਆਇਆ। ਇਹ ਗੱਲ ਕਹੀ ਨਾਮਦੇਵ ਜੀ ਨੇ ਪਰਮਾਤਮਾ ਨੂੰ, ਲੈ ਕਮਲੀ ਚੱਲੇ ਉਹ ਪਲਟਾਏ, ਕਹਿੰਦੇ ਮੈਂ ਆਪਣੀ ਕੰਬਲੀ ਚੁੱਕੀ। ਭਗਤ ਨਾਮਦੇਵ ਜੀ ਨੇ ਆਪਣਾ ਕੰਬਲ ਚੁੱਕਿਆ ਤਾਂ ਪਲਟਾਏ, ਮਤਲਬ ਪਿਛਲੇ ਪਾਸੇ ਜਾ ਕੇ ਅੱਗੇ ਲਿਖਿਆ ਹੋਇਆ ਦੇਹੁਰੇ ਪਾਛੇ ਬੈਠਾ ਜਾਏ, ਦੇਹੁਰੇ ਦੇ ਪਿਛਲੇ ਪਾਸੇ ਜਾ ਕੇ ਨਾਮਦੇਵ ਜੀ ਬੈਠ ਗਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਜਿਉਂ ਜਿਉਂ ਭਗਤ ਨਾਮਦੇਵ ਜੀ ਹਰੀ ਪਰਮਾਤਮਾ ਦੇ ਗੁਣ ਗਾਉਂਦੇ ਨੇ ਉਚਰਦੇ ਨੇ, ਭਗਤ ਜਨਾ ਕਹੋ ਦੇਹੁਰਾ ਫਿਰੈ, ਉਹ ਜਿਹੜਾ ਦੇਹੁਰਾ ਹੈ ਉਹ ਪਰਤ ਕੇ ਮੂੰਹ ਪਲਟਾ ਕੇ ਭਗਤ ਨਾਮਦੇਵ ਜੀ ਵੱਲ ਹੋਇਆ। ਫੇਰ ਦੀਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ, ਪੰਡਿਤ ਜੀ ਪਿਛਲੇ ਪਾਸੇ ਰਹਿ ਗਏ ਤੇ ਨਾਮਦੇਵ ਜੀ ਵੱਲ ਦੇ ਰਹੇ ਨੇ ਮੂੰਹ ਕਰ ਲਿਆ। ਇਹ ਸ਼ਬਦ ਦੀ ਇਹ ਕੁਝ ਇਤਿਹਾਸਕ ਸ਼ਬਦ ਨੇ। ਭੈਰੋ ਨਾਮਦੇਵ ਜੀਉ ਕਰ ਦੂਜਾ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਜੈਸੀ ਭੁੱਖੇ ਪ੍ਰੀਤ ਅਨਾਜ। ਇੱਥੇ ਉਦਾਹਰਣਾਂ ਦਿੱਤੀਆਂ ਵੀ ਰੱਬ ਦੇ ਪਿਆਰੇ ਦੇ ਵਿਚ ਕਿੰਨੀ ਡੂੰਘੀ ਪ੍ਰੀਤ ਹੁੰਦੀ ਨਾਮ ਦੀ। ਕਹਿੰਦੇ ਜਿਵੇਂ ਇਕ ਭੁੱਖੇ ਬੰਦੇ ਨੂੰ ਅਨਾਜ ਦੀ ਰੋਟੀ ਦੀ ਖਿੱਚ ਪੈਂਦੀ ਹੈ, ਤ੍ਰਿਖਾਵੰਤ ਜਲ ਸੇਤੀ ਕਾਜ, ਜਿਹਨੂੰ ਪਿਆਸ ਲੱਗੇ ਉਹਨੂੰ ਪਾਣੀ ਵੱਲ ਖਿੱਚ ਪੈਂਦੀ ਹੈ। ਜੈਸੀ ਮੂੜ ਕੁਟੰਬ ਪਰਾਇਣ, ਜਿਹੜਾ ਮੋਹ ਵਿਚ ਮਾਰਿਆ ਹੋਇਆ ਮੂੜੀ ਗਵਾਰ ਬੰਦਾ ਹੈ, ਉਹ ਪਰਿਵਾਰ ਬਾਰੇ ਸੋਚਦਾ ਰਹਿੰਦਾ ਹੈ ਵੀ ਜੇ ਕੋਈ ਕੰਮ ਕਰੀਏ, ਕਿਤੇ ਕੋਈ ਧਰਮ ਦਾ ਕੰਮ ਕਰਨ ਲੱਗੇ, ਉਹ ਵਿਚ ਆਪਣਾ ਪਰਿਵਾਰ ਹੀ ਅੱਗੇ ਲਿਆ ਕੇ ਡਾ ਦੇਗਾ, ਮੇਰੀ ਆਹ ਜੀ, ਮੇਰਾ ਫਲਾਣਾ ਜੀ, ਮੇਰਾ ਉਹ, ਇਹ ਤਾਂ ਨਾਲ ਹੀ ਰਹਿਣਾ, ਜਿੰਨਾ ਕੰਮ ਕਰਨਾ ਉਨਾ ਕਰਨਾ। ਉਥੇ ਮੂੜ ਇੱਥੇ ਕਿਹਾ ਹੈ ਜਿਹੜਾ ਪਰਿਵਾਰਵਾਦ ਬਾਰੇ ਲੋੜ ਤੋਂ ਵੱਧ ਸੋਚਦਾ। ਐਸੀ ਨਾਮੇ ਪ੍ਰੀਤ ਨਾਰਾਇਣ, ਨਾਮਦੇਵ ਜੀ ਇਸ ਤਰ੍ਹਾਂ ਪ੍ਰੀਤ ਨਾਰਾਇਣ ਦੇ ਨਾਲ ਹੈ। ਨਾਮੇ ਪ੍ਰੀਤ ਨਾਰਾਇਣ ਲਾਗੀ, ਇਸ ਤਰ੍ਹਾਂ ਦੀ ਪ੍ਰੀਤ ਨਾਮਦੇਵ ਜੀ ਕਹਿੰਦੇ ਨਾਰਾਇਣ ਦੇ ਨਾਲ ਲੱਗੀ ਹੋਈ। ਸਹਿਜ ਸੁਭਾਏ ਪਹਿਓ ਬੈਰਾਗੀ ਰਹਾਓ, ਸਹਿਜ ਸੁਭਾਏ ਆਪਣੇ ਆਪ ਹੀ ਅੰਦਰ ਪਿਆਰ ਬਹੁਤਾ ਪੈਦਾ ਹੋ ਗਿਆ, ਵਿਰਾਗ ਪੈਦਾ ਹੋ ਗਿਆ। ਜੈਸੀ ਪਰ ਪੁਰਖਾ ਰਤਨਾਰੀ, ਜਿਵੇਂ ਜਿਹੜੀ ਖੋਟੀ ਇਸਤਰੀ ਹੈ ਉਹ ਪਰ ਪੁਰਖਾਂ ਦੇ ਨਾਲ ਰੰਗੀ ਉਧਰ ਧਿਆਨ ਰੱਖਦੀ ਹੈ ਜਿਹੜੀ ਬੇਸਵਾਦਿਕ ਹੈ। ਲੋਭੀ ਨਰ ਧਨ ਕਾ ਹਿਤਕਾਰੀ, ਜਿਵੇਂ ਲੋਭੀ ਬੰਦਾ ਧਨ ਵੱਲ ਹੀ ਧਿਆਨ ਰੱਖਦਾ ਵੀ ਪੈਸੇ ਕਿਵੇਂ ਇਕੱਠੇ ਹੋਣ। ਕਾਮੀ ਪੁਰਖ ਕਾਮਨੀ ਪਿਆਰੀ, ਜਿਹੜਾ ਕਾਮੀ ਮਨੁੱਖ ਹੈ ਉਹਨੂੰ ਕਾਮਣੀ ਇਸਤਰੀ ਬਹੁਤ ਪਿਆਰੀ ਲੱਗਦੀ। ਜਿਵੇਂ ਐਸੇ ਨਾਮੇ ਪ੍ਰੀਤ ਮੁਰਾਰੀ, ਇਸ ਤਰ੍ਹਾਂ ਇੰਨੀ ਡੂੰਘਾਈ ਦੇ ਨਾਲ ਨਾਮਦੇਵ ਜੀ ਪ੍ਰੀਤ ਪਰਮਾਤਮਾ ਦੇ ਨਾਲ ਬਣੀ ਹੋਈ ਹੈ। ਸਾਈ ਪ੍ਰੀਤ ਜੇ ਆਪੇ ਲਾਏ, ਪ੍ਰੀਤ ਉਹੀ ਸਿਰੇ ਚੜ੍ਹਦੀ ਜਿਹੜੀ ਆਪ ਹੀ ਲਾ ਦਿੰਦੇ ਅਕਾਲ ਪੁਰਖ ਜੀ। ਗੁਰਪ੍ਰਸਾਦੀ ਦੁਬਦਾ ਜਾਏ, ਪੂਰੇ ਗੁਰੂ ਸਤਿਗੁਰੂ ਸ਼ਬਦ ਦੀ ਕਿਰਪਾ ਦੇ ਨਾਲ ਦੁਬਦਾ ਅੰਦਰੋਂ ਚਲੀ ਜਾਂਦੀ ਹੈ। ਕਭੂ ਨਾ ਟੂਟਸ ਰਹਿਆ ਸਮਾਏ, ਉਹ ਪ੍ਰੀਤ ਕਦੀ ਨਹੀਂ ਟੁੱਟਦੀ, ਕਿਉਂਕਿ ਉਹ ਜਿਹੜਾ ਪ੍ਰੀਤ ਜਿਹਦੇ ਨਾਲ ਕੀਤੀ ਉਹ ਸਾਰੇ ਥਾਵਾਂ ਤੇ ਸਮਾਇਆ ਹੋਇਆ। ਨਾਮੇ ਚਿਤ ਲਾਇਆ ਸਚ ਨਾਏ, ਇਸ ਤਰ੍ਹਾਂ ਨਾਮਦੇਵ ਜੀ ਨੇ ਸੱਚੇ ਪਰਮਾਤਮਾ ਦੇ ਨਾਲ ਆਪਣਾ ਚਿੱਤ ਜੋੜਿਆ ਹੋਇਆ। ਜੈਸੀ ਪ੍ਰੀਤ ਬਾਰਕ ਅਰ ਮਾਤਾ, ਜੈਸੀ ਮਾਤਾ ਤੇ ਬੱਚੇ ਦੀ ਡੂੰਘੀ ਪ੍ਰੀਤ ਹੁੰਦੀ ਏ। ਐਸਾ ਹਰ ਸੇਤੀ ਮਨ ਰਾਤਾ, ਕਹਿੰਦੇ ਸਾਡਾ ਮਨ ਇਸ ਤਰ੍ਹਾਂ ਹਰੀ ਪਰਮੇਸ਼ਰ ਦੇ ਨਾਲ ਰੰਗਿਆ ਹੋਇਆ। ਪ੍ਰਣਮੈ ਨਾਮ ਦੇਉ ਲਾਗੀ ਪ੍ਰੀਤ, प्रणव पैरी पैना करके भाव निम्रता सहित नामदेव जी कहिंदे प्रीत लगी हुई वाहगुरु दे नाल गोबिंद बसै हमारे चीत। इस तरह गोबिंद वाहगुरु साडे चित विच वसदा है। अगले शब्द विच कृपा करदे हन, घर की नार त्यागै अंधा। इथे इखलाक तों डिग्गिया होया, करैक्टर तों डिग्गिया होया मनुख जिहड़ा अपने घर दी इस्त्री नूं त्याग दिंदा है अग्ञानी। पर नारी स्यों घर लै धंदा, ते पर इस्त्री दे नाल ओह संबंध करदा है। ए जैसे सिंबल देख सुवाबिक साना, कहिंदे इह उहदी इस तरह की हालत है जिवें सिंबल दे रुख नूं दूरों वेख के सुवा तोता जिहड़ा बड़ा खुश हुंदा है। अंत की बार मुवा लपटाना, ते अंत नूं उस सिंबल दे जड़े बूटे दे लगे हुए फिके जड़े फल ने उन्हां विच चुंज पसा के मर जांदा है। ए हालात बनदी पर घर जाण वालियां दी। पापी का घर अग्ने माहे, पर उस पापी पुरख जो पर घर विच जांदा पर इस्त्री वल जांदा है उहदा घर काम दी अग दे विच बनिया होया है। जल तरह मिटवै कब नाहे रहाओ, ओ सदा सड़दा बलदा रहिंदा कदी उहदी अग नहीं बुझदी। हर की भगत न देखा जाए, जिथे वाहगुरु की भगती कीर्तन हुंदा वो थां जाके भी नहीं मिलता कदी। ओ मार्ग छोड़ अमार्ग पाए, ऐसा भुला भी सीधा रस्ता छड के पुठे रावां ते जांदा है। मूलो भूला आवह जाए, ओ मूल भाव नाम तो टुट के इस तरह जमदा मरदा रहिंदा है। अमृत डार लाद बिख खाए, अमृत नूं त्याग दिंदा नाम नूं ते जहर खाई जांदा विकारां दी। ज्यो बेसुवा के परे अखारा, जिवे बेसुवा दे घर विच अखाड़ा मुजरा लगदा नाच हुंदा है। कापर पहर करे सिंगारा, ओ बेसुवा जिवे कपड़े पा के शिंगार करदी है। पूरे ताल निहाले सास, ओ जदों नचदी है तां इह जिहड़ा मनुख है करैक्टरलैस जिहड़ा है उत्थे वेखदा ओ जिहड़ा मुजरा है नाच है ਤਾਂ ਉਹਦੇ ਸਵਾਸ ਵਹਿੰਦਾ ਵੀ ਸਵਾਸ ਵੀ ਕਿਵੇਂ ਲੈਂਦੀ ਏ। ਇੱਕ ਇੱਕ ਅੰਗ ਵੇਖ ਕੇ ਉਹਦਾ ਇਸ ਤਰ੍ਹਾਂ ਉਹਦੇ ਉੱਤੇ ਮੋਹਿਤ ਹੋ ਜਾਂਦਾ ਹੈ। ਵਾਂ ਕੇ ਗਲੇ ਜਮਕਾ ਹੈ ਫਾਂਸ, ਉਹਦੇ ਗਲ ਵਿਚ ਉਸ ਮਨੁੱਖ ਦੇ ਤੇ ਉਸ ਬੇਸਬਾ ਦੇ ਗਲ ਦੇ ਵਿਚ ਵੀ ਜਮਾਂ ਦੀ ਫਾਹੀ ਪੈ ਜਾਂਦੀ ਹੈ। ਜਾਂ ਕੇ ਮਸਤਕ ਲਿਖਿਓ ਕਰਮਾ, ਪਰ ਜਿਨ੍ਹਾਂ ਦੇ ਮਸਤਕ ਤੇ ਗੁਰੂ ਨੇ ਕਿਰਪਾ ਕਰਕੇ ਚੰਗੇ ਕਰਮ ਭਾਗ ਲਿਖ ਦਿੱਤੇ ਹਨ। ਸੋ ਭਜ ਪਰ ਹੈ ਗੁਰ ਕੀ ਸਰਨਾ, ਉਹ ਭੱਜ ਕੇ ਭਾਵ ਦੌੜ ਕੇ ਗੁਰੂ ਦੀ ਸ਼ਰਨ ਵਿਚ ਪੈ ਜਾਂਦਾ। ਕਹਿਤ ਨਾਮ ਦਿਓ ਇਹੋ ਵਿਚਾਰ, ਭਗਤ ਨਾਮਦੇਵ ਜੀ ਇਹ ਸੱਚੀ ਵਿਚਾਰ ਕਰਦੇ ਹਨ। ਇਨ ਬਿਦ ਸੰਤੋ ਉਤਰੋ ਪਾਰ, ਇਸ ਤਰ੍ਹਾਂ ਗੁਰੂ ਦੇ ਲੜ ਲੱਗ ਕੇ ਪਾਰ ਹੋਈਦਾ। ਅਗਲੇ ਸ਼ਬਦ ਵਿਚ ਫਰਮਾਉਂਦੇ ਹਨ, ਸੰਡਾ ਮਰਕਾ ਜਾਏ ਪੁਕਾਰੇ। ਇਹ ਸੰਡਾ ਤੇ ਮਰਕਾ ਪ੍ਰਹਿਲਾਦ ਜੀ ਦੇ ਦੋਵੇਂ ਅਧਿਆਪਕ ਸਨ। ਜਦੋਂ ਪ੍ਰਹਿਲਾਦ ਜੀ ਨੇ ਰੱਬ ਦਾ ਨਾਮ ਜਪਿਆ ਤੇ ਹਰਨਾਕਸ਼ ਦਾ ਨਾਮ ਲੈਣ ਤੋਂ ਨਾਂਹ ਕਰ ਦਿੱਤੀ, ਇਹ ਜਾ ਕੇ ਹਰਨਾਕਸ਼ ਦੇ ਕੋਲ ਜਾ ਕੇ ਪੁਕਾਰ ਕਰਦੇ ਨੇ। ਪੜੈ ਨਹੀਂ ਹਮ ਹੀ ਪਚਹਾਰੇ, ਕਹਿੰਦੇ ਤੁਹਾਡਾ ਪੁੱਤਰ ਪ੍ਰਹਿਲਾਦ ਤੁਹਾਡਾ ਨਾਮ ਨਹੀਂ ਜਪਦਾ, ਅਸੀਂ ਤਾਂ ਜ਼ੋਰ ਲਾ ਕੇ ਹਾਰ ਗਏ। ਰਾਮ ਕਹਿ ਕਰ ਤਾਲ ਬਜਾਵੇ, ਚਟਿਆ ਸਭੈ ਬਿਗਾਰੇ। ਕਹਿੰਦੇ ਉਹ ਰਾਮ ਰਾਮ ਕਰਕੇ ਤਾੜੀਆਂ ਵਜਾਉਂਦਾ ਹੈ ਤੇ ਨਾਲ ਦੇ ਜਿਹੜੇ ਵਿਦਿਆਰਥੀ ਉਹਨਾਂ ਨੂੰ ਪਿੱਛੇ ਲਾ ਲੈਂਦਾ, ਉਹਨਾਂ ਨੂੰ ਵਿਗਾੜ ਦਿੱਤਾ ਉਸਨੇ। ਰਾਮ ਨਾਮਾ ਜਪ ਬੋ ਕਰੈ, ਉਹ ਸਦਾ ਰਾਮ ਦਾ ਨਾਮ ਹੀ ਜਪਦਾ ਰਹਿੰਦਾ। ਹਿਰਦੈ ਹਰਜੀ ਕੋ ਸਿਮਰਨ ਧਰੈ ਰਹਾਓ, ਔਰ ਆਪਣੇ ਅੰਦਰ ਵੀ ਉਹ ਹਰੀ ਦਾ ਸਿਮਰਨ ਹੀ ਸਦਾ ਕਰਦਾ ਰਹਿੰਦਾ। ਬਸਦਾ ਬਸ ਕੀ ਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ। ਤੇ ਜਦੋਂ ਉਹਦਾ ਸੁਭਾਅ ਸੀ ਹਰਨਾਕਸ਼ ਦਾ ਵੇਖ ਕੇ ਤੇ ਹਰਨਾਕਸ਼ ਦੀ ਘਰਵਾਲੀ ਭਾਵ ਪ੍ਰਹਿਲਾਦ ਜੀ ਦੀ ਮਾਂ ਜਿਹੜੀ ਹੈ ਉਹ ਕਹਿੰਦੀ ਹੈ ਇਹਨੂੰ ਪ੍ਰਹਿਲਾਦ ਜੀ ਨੂੰ ਕਹਿੰਦੀ ਹੈ ਵੀ ਰਾਜੇ ਨੇ ਸਾਰੀ ਧਰਤੀ ਜਿਹੜੀ ਆਪਣੇ ਵਸ ਵਿਚ ਕਰ ਲਈ ਹੈ ਤੇਰੇ ਪਿਤਾ ਨੇ, ਔਰ ਤੂੰ ਧਿਆਨ ਨਾਲ ਮੇਰੀ ਗੱਲ ਸੁਣ ਵੀ ਤੂੰ ਇਹਦਾ ਰਾਮ ਨਾਮ ਬੋਲਣਾ ਛੱਡ ਕੇ ਇਹਦਾ ਭਗਤ ਬਣ ਜਾ ਹਰਨਾਕਸ਼ ਦਾ। ਪੂਤ ਪ੍ਰਹਿਲਾਦ ਕਹਿਆ ਨਹੀਂ ਮੰਨੈ, ਪਰ ਪੁੱਤਰ ਪ੍ਰਹਿਲਾਦ ਮਾਂ ਦੀ ਇਹ ਗੱਲ ਨਹੀਂ ਮੰਨਦਾ। ਤਿੰਨ ਤੋਂ ਔਰ ਠਾਨੀ, ਉਹਨੇ ਤਾਂ ਮਨ ਦੇ ਵਿਚ ਹੋਰ ਹੀ ਗੱਲ ਪੱਕੀ ਕਰ ਲਈ, ਸਿੱਧਾ ਹੋ ਕੇ ਲੱਗ ਗਿਆ। ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰ ਸਹਿ ਔਦ ਕਨੇਰੀ। ਤੇ ਜਦੋਂ ਇਹ ਗੱਲਾਂ ਸਾਰੀਆਂ ਹੋਈਆਂ ਫਿਰ ਕਹਿੰਦੇ ਨੇ ਦੁਸ਼ਟਾਂ ਨੇ ਮਿਲ ਕੇ ਇਕੱਠੇ ਹੋ ਕੇ ਇਹ ਸਲਾਹ ਕਰ ਲਈ, ਮੰਤਰ ਉਪਾਇਆ ਇਹ ਸਲਾਹ ਕਰ ਲਈ ਵੀ ਇਹਦੀ ਜਿਹੜੀ ਉਮਰ ਘਨੇਰੀ ਕਰਦੀ ਭਾਵ ਇਹਨੂੰ ਮਾਰਦੀ ਏ। ਗਿਰ ਤਰ ਜਲ ਜਵਾਲਾ ਭੈ ਰਾਖਿਓ ਰਾਜਾ ਰਾਮ ਮਾਇਆ ਫੇਰੀ। ਕਹਿੰਦੇ ਗਿਰ ਦਾ ਉੱਥੇ ਪਹਾੜ, ਪਹਾੜ ਤੋਂ ਸਿੱਟਿਆ ਉੱਥੇ ਵੀ ਕੋਈ ਚੋਟ ਨਾ ਲੱਗੀ। ਤਰ ਕਹਿੰਦੇ ਰੁੱਖ ਤੋਂ ਸੁੱਟਿਆ ਉੱਥੇ ਵੀ ਕੋਈ ਸੱਟ ਨਾ ਲੱਗੀ। ਪਾਣੀ ਵਿਚ ਡੋਬਣਾ ਚਾਹਿਆ ਪਾਣੀ ਨੇ ਵੀ ਸੁਭਾਅ ਬਦਲਿਆ। ਅੱਗ ਵਿਚ ਸਾੜਨਾ ਚਾਹਿਆ ਉਹ ਭੂਆ ਸੀ ਉਹਦੀ ਹੋਲਕਾਂ ਜਿਹੜੀ ਹੈ ਉਹ ਸੜ ਗਈ ਤੇ ਭਗਤ ਜੀ ਜਿਹੜੇ ਬਚ ਗਏ। ਅੱਗ ਨੇ ਵੀ ਸੁਭਾਅ ਬਦਲਿਆ। ਭੈ ਰੱਖਿਓ ਪਰਮਾਤਮਾ ਦਾ ਭੈ ਰੱਖਿਆ। ਰਾਜਾ ਰਾਮ ਮਾਇਆ ਫੇਰੀ। ਹੁਣ ਇਹ ਜਿਹੜੇ ਇਹ ਨਵ ਜੰਮੇ ਵਿਦਵਾਨ ਨੇ ਨਾ ਇਹ ਪੰਕਤੀ ਪੜਨ ਧਿਆਨ ਦੇ ਨਾਲ, ਜਿਹੜੇ ਕਹਿੰਦੇ ਕੁਦਰਤੀ ਰੱਬ ਏ, ਕੁਦਰਤ ਦਾ ਮਤਲਬ ਏ ਮਾਇਆ, ਵੀ ਉਹਦੇ ਅਨੁਸਾਰ ਚੱਲਣਾ ਠੀਕ ਏ, ਉਹਦੇ ਵੀ ਅਨੁਸਾਰ ਚੱਲਣਾ ਇੱਕ ਰੱਬ ਦੀ ਬਣਾਈ ਹੋਈ ਉਹ ਚੀਜ਼ ਹੈ, ਕੋਈ ਸ਼ੱਕ ਨਹੀਂ। ਪਰ ਜੇ ਰੱਬ ਚਾਹੇ ਨਾ ਉਸ ਕੁਦਰਤ ਨੂੰ ਰਾਜਾ ਰਾਮ ਮਾਇਆ ਫੇਰੀ, ਇਹ ਮਾਇਆ ਸਾਰੀ ਕੀ ਵੀ ਜੇ ਬੰਦਾ ਉਤੋਂ ਡਿੱਗੇ ਤੇ ਸੱਟ ਲੱਗਦੀ ਏ, ਜੇ ਪਾਣੀ ਚ ਵਗਾਓ ਤੇ ਡੁੱਬਦਾ, ਜੇ ਅੱਗ ਵਿਚ ਪਾਓ ਤੇ ਸਾੜਦਾ, ਪਰ ਇਹਨਾਂ ਤਿੰਨਾਂ ਚੀਜ਼ਾਂ ਨੇ ਸੁਭਾਅ ਬਦਲਣਾ। ਨਾ ਤੇ ਪਰਬਤ ਨੇ ਸੱਟ ਦਿੱਤੀ, ਨਾ ਰੁੱਖ ਨੇ ਸੁਭਾਅ ਬਦਲਿਆ, ਨਾ ਪਾਣੀ ਨੇ ਡੁਬੋਇਆ ਭਗਤ ਜੀ ਨੂੰ ਤੇ ਨਾ ਅੱਗ ਨੇ ਸਾੜਿਆ, ਸੁਭਾਅ ਬਦਲਿਆ ਨਾ। ਫਿਰ ਹੁਣ ਇਹਨੂੰ ਕਹੋਗੇ ਵੀ ਜਿਹੜਾ ਰੱਬ ਏ, ਰੱਬ ਦਾ ਤੇ ਇਹਦੇ ਉੱਤੇ ਹੁਕਮ ਚੱਲਦਾ, ਤਾਂ ਉਹ ਮਾਇਆ ਦਾ ਸੁਭਾਅ ਬਦਲ ਦਿੱਤਾ ਅਕਾਲ ਪੁਰਖ ਨੇ। ਤੇ ਜਦੋਂ ਇਸ ਤਰ੍ਹਾਂ ਵੀ ਨਾ ਭਗਤ ਪ੍ਰਹਿਲਾਦ ਜੀ ਦਾ ਉਹਨਾਂ ਨੂੰ ਮਾਰ ਸਕੇ, ਤਾਂ ਫਿਰ ਉਨ੍ਹਾਂ ਨੇ ਕਾੜ ਖੜਗ ਕਾਲ ਭੈ ਕੋਪਿਓ, ਫਿਰ ਕ੍ਰੋਧ ਵਿਚ ਆ ਕੇ ਹਰਨਾਕਸ਼ ਨੇ ਕਿਰਪਾਨ ਕੱਢ ਲਈ। ਤੇ ਕਾਲ ਦਾ ਭਾਵ ਇਸ ਤਰ੍ਹਾਂ ਮੌਤ ਦਾ ਡਰ ਦੇਣ ਵਾਸਤੇ, ਮੋਹੇ ਬਤਾਉ ਜੋ ਤੁਹੇ ਰੱਖੈ, ਮੈਨੂੰ ਦੱਸ ਕਿੱਥੇ ਰੱਬ ਤੇਰਾ ਜਿਹੜਾ ਤੈਨੂੰ ਬਚਾ ਸਕਦਾ। ਪੀਤ ਪਤਾਂਬਰ ਤੇਰੇ ਭਵਨ ਧਣੀ, ਥੰਬ ਮਹਿ ਹਰ ਭਾਖੈ। ਪਰ ਉਸ ਵੇਲੇ ਕਹਿੰਦੇ ਹਨ ਜਿਹੜਾ ਪੀਲੇ ਵਸਤਰਾਂ ਵਾਲਾ ਅਕਾਲ ਪੁਰਖ ਵਾਹਿਗੁਰੂ ਨਿਰਾਕਾਰ ਹੈ, ਉਹਨੇ ਆਪਣਾ ਤਿੰਨਾਂ ਭਵਨਾਂ ਦਾ ਧਣੀ ਉਹ ਥੰਮ ਦੇ ਵਿਚੋਂ ਭਾਖ ਹੈ, ਭਾਵ ਉਹਨੇ ਥੰਮ ਦੇ ਵਿਚੋਂ ਆਵਾਜ਼ ਆਈ, ਥੰਮ ਪਾੜ ਦਿੱਤਾ, ਉਹਦੇ ਵਿਚੋਂ ਪ੍ਰਗਟ ਹੋ ਗਿਆ ਨਰਸਿੰਘ ਰੂਪ ਦੇ ਵਿਚ। ਹਰਨਾਕਸ਼ ਜਿਨ ਨਖੈ ਪਿਦਾਰਿਓ ਸੁਰ ਨਰ ਕੀਏ ਸਨਾਥਾ। ਤੇ ਉਸ ਨਰਸਿੰਘ ਨੇ ਹਰਨਾਕਸ਼ ਨੂੰ ਨਹੁੰਆਂ ਦੇ ਨਾਲ ਪਾੜ ਦਿੱਤਾ, ਤੇ ਜਿਹੜੇ ਚੰਗੇ ਮਨੁੱਖ ਤੇ ਦੇਵਤੇ ਸਨ ਉਹਨਾਂ ਨੂੰ ਨਾਥਾਂ ਵਾਲੇ ਭਾਵ ਆਸਰਾ ਦਿੱਤਾ। ਕਹਿ ਨਾਮ ਦਿਓ ਹਮ ਨਰਹਰ ਧਿਆਵਹਿ, ਰਾਮ ਅਵੈ ਪਦ ਦਾਤਾ। ਭਗਤ ਨਾਮਦੇਵ ਜੀ ਕਹਿੰਦੇ ਅਸੀਂ ਇਸ ਤਰ੍ਹਾਂ ਦੇ ਪ੍ਰਮਾਤਮਾ ਨੂੰ ਧਿਆਉਂਦੇ ਹਾਂ, ਜਪਦੇ ਹਾਂ, ਜਿਹੜਾ ਨਰਾਂ ਦਾ ਹਰੀ ਰਾਜਾ ਹੈ, ਨਰਾਂ ਦਾ ਮਾਲਕ ਹੈ, ਔਰ ਉਹਦੇ ਘਰੋਂ ਫਿਰ ਅਵੈ ਪਦ ਜਿਹੜਾ ਹੈ ਬੇਪਰਵਾਹੀ ਨਿਰਭੈਤਾ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।